ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਤੂੰ ਮੇਰੋ ਮੇਰ ਪਰਬਤ ਸੁਆਮੀ ਉਠ ਗਈ ਮੈਂ ਤੇਰੀ ਨਾ ਤੁਮ ਡੁੱਲ ਹੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ ਤੋ ਸੋ ਨਾ ਨਾਥ ਅਨਾਥ ਨਾ ਮੋਸਰ ਤੋ ਸੋ ਨਾ ਦਾਨੀ ਨਾ ਮੋਸੋ ਭਿਖਾਰੀ ਮੋਸੋ ਨਾ ਦੀਨ ਦਿਆਲ ਨਾ ਤੋ ਸਰ ਮੋਸੋ ਅਗਿਆਨ ਨਾ ਤੋ ਸੋ ਵਿਚਾਰੀ ਮੋਸੋ ਨਾ ਪਤਤ ਪਾਵਨ ਨਾ ਤੋ ਸਰ ਮੋਸੋ ਬੇਕਾਰੀ ਨਾ ਤੋ ਸੋ ਉਪਕਾਰੀ ਮੋਰੇ ਹੈ ਆਵ ਗੁਣ ਤੂੰ ਗੁਣ ਸਾਗਰ ਜਾਤਰ ਸਤ ਲਿਓਟ ਤੁਹਾਰੀ ਆਸਰਾ ਜੀ ਮੈਨੂੰ ਤੇਰੇ ਚਰਨਾਂ ਦਾ ਆਸਰਾ ਜੀ ਤੇਰੇ ਚਰਨਾਂ ਦਾ ਤੇਰੇ ਚਰਨਾਂ ਦਾ सिर चरण कमल का आसरा, चित चरण कमल संग जोड़ी है, मन लोच बुरियाइया, गुर शब्दी हो मन हो नांदी पकड़ी है, सिर दी च बाहे न छोड़ी है, तेग बहादुर बोलिया, धर पैया धर्म ना छोड़ी है, मेरा रख लई मान न माने दा, रख लई मान न माने दा,
गज के माने दा,
मेरा रख लई
मान न माने दा,
सारे बोल सारे तेरा ही परवासा, मेरा रख लई मान, मेरा रख लई मान न माने दा, एक तेरा ही परवासा जी, मेरा रख नहीं मान, रख नहीं मान न माने, स्वामी मैं तुझे अगे अरदास, मैं होर थाओ नाही जिस पे करो बिनंती, मेरा दुख सुख तुझी पास, इस साहिब की देख नानक मने माहे, जिस सिमरत सुख होए सगले
दुख जाहे,
जिस सिमरत सुख होए सगले
दुख जाहे,
एक तेरा ही परवासा जी, मेरा रख नहीं मान, रख नहीं मान न माने, सतगुरां दी साजी नवाजी, गुरु प्यारी गुरु सवारी, सतगुरां दा खास रूप गुरु खालसा सतसंग जी, दूरों नेड़ों चल के सतगुरु जी दे पावन चरणा विच हाजरियां भरन वास्ते, दूरों नेड़ों चल के पहुंचे हाँ ओ प्यार विच सारे, थोड़े समय तो बहुत लाहा लेंदे होए एकाग्रता बनाइए, सब तो पहला धन गुरु गोबिंद सिंह साहब जी की बख्शिश दोहराओ। ਪਿਆਰ ਨਾਲ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ। ਇੱਕ ਵਾਰੀ ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀਆਂ ਮਹਾਨ ਰਹਿਮਤਾਂ ਦਾ ਮੇਘ ਵਰਸ ਰਿਹਾ ਹੈ, ਬੇਅੰਤ ਵਡਭਾਗੀ ਰੂਹਾਂ ਉਹਦੇ ਵਿੱਚ ਸਿਰਸ਼ਾਰ ਹੋ ਰਹੀਆਂ ਨੇ। ਪਹਿਰੇਦਾਰਾਂ ਨੂੰ ਅਰਜੇ, ਲਗਭਗ ਸਾਰੀ ਸੰਗਤ ਆ ਗਈ ਆ, ਥੋੜ੍ਹੀ ਸੰਗਤ ਰਹਿ ਗਈ ਹੋਣੀ ਆ ਜਿਨ੍ਹਾਂ ਨੇ ਅਜੇ ਮੱਥਾ ਨਹੀਂ ਟੇਕਿਆ। ਜਿਹੜੇ ਰਹਿ ਗਏ ਨੇ ਉਹਨਾਂ ਨੂੰ ਬਾਅਦ ਵਿੱਚ ਮੱਥਾ ਟਿਕਾ ਦਿਆਂਗੇ, ਜਦੋਂ ਆਨੰਦ ਸਾਹਿਬ ਪੜ੍ਹਾਂਗੇ ਉਦੋਂ ਸਾਰੇ ਵਾਰੋ ਵਾਰੀ ਆ ਕੇ ਗੁਰੂ ਸਾਹਿਬ ਨੂੰ ਨਮਸਕਾਰ ਕਰ ਲੈਣਗੇ। ਇਕਾਗਰਤਾ ਬਣਾਈਏ, ਜਿੱਥੇ ਜਿੱਥੇ ਵੀ ਬੈਠੇ ਹੋ ਪਿਆਰ ਵਿੱਚ ਬੈਠੇ ਰਹਿਣਾ, ਕਿਸੇ ਨੇ ਉੱਠ ਉੱਠ ਕੇ ਅੱਗੇ ਆਉਣ ਦੀ ਕੋਸ਼ਿਸ਼ ਨਹੀਂ ਕਰਨੀ, ਤੇ ਜਿੱਥੇ ਜਿੱਥੇ ਕੋਈ ਆ ਰਿਹਾ ਪਿੱਛੇ ਹੀ ਬਿਠਾਈ ਚੱਲੀਏ। ਦਿਨ ਦੇ ਦੀਵਾਨ ਵਿੱਚ ਥੋੜ੍ਹੀ ਜਿਹੀ ਹਿਲਜੁਲ ਹੁੰਦੀ ਰਹਿੰਦੀ ਆ, ਦਾਸ ਬਹੁਤੀ ਇੱਛਾ ਇਹੀ ਹੁੰਦੀ ਆ ਵੀ ਦੀਵਾਨ ਰਾਤ ਦਾ ਹੀ ਹੋਵੇ, ਕਿਉਂਕਿ ਦਿਨੇ ਓਨੀ ਇਕਾਗਰਤਾ ਨਹੀਂ ਬਣਦੀ, ਰਾਤ ਨੂੰ ਸਮਾਂ ਵੀ ਖੁੱਲ੍ਹਾ ਹੁੰਦਾ, ਭਾਵੇਂ 12 ਵੱਜਣ ਭਾਵੇਂ 1 ਵੱਜ ਜਾਏ। ਹੁਣ ਇੱਥੇ ਬਹੁਤਿਆਂ ਦੀ ਸੁਰਤੀ ਵਾਰ ਵਾਰ ਘੜੀ ਤੇ ਜਾ ਰਹੀ ਹੈ ਵੀ ਜਾ ਕੇ ਮੱਝਾਂ ਦੀ ਧਾਰ ਕੱਢਣੀ, ਖਰੇ ਬਾਬਿਆਂ ਨੇ ਸਮਾਪਤੀ ਕਦੋਂ ਤੱਕ ਕਰਨੀ। ਧਿਆਨ ਨਹੀਂ ਜੁੜਦਾ, ਭੈਣਾਂ ਨੂੰ ਫਿਕਰ ਆ ਘਰ ਵੇਲੇ ਨਾਲ ਪਹੁੰਚ ਜਾਈਏ, ਜਾ ਕੇ ਕੰਮ ਕਾਰ ਕਰਨੇ ਨੇ, ਸਬਜ਼ੀ ਬਣਾਉਣੀ ਆ, ਪ੍ਰਸ਼ਾਦੇ ਪਕਾਉਣੇ, ਘਰ ਦੇ ਕਾਰ ਵਿਹਾਰ ਨੇ, ਪਰ ਆਓ ਇਕਾਗਰਤਾ ਬਣਾ ਕੇ ਲਾਹਾ ਲਈਏ। ਸਤਿਗੁਰ ਦੀ ਮਹਾਨ ਰਹਿਮਤ ਦਾ ਸਦਕਾ ਅੱਜ ਅਮਰ ਸੰਚਾਰ ਵੀ ਹੋ ਰਿਹਾ। ਆਪ ਜੀ ਨੂੰ ਪਤਾ ਇਸ ਇਲਾਕੇ 'ਚ ਬਹੁਤ ਸਮਾਂ ਹੋ ਗਿਆ, 4 ਸਾਲ ਲਗਭਗ, ਔਰ ਸਾਰਿਆਂ ਹੀ ਪਿੰਡਾਂ ਦੇ ਵਿੱਚ ਨੇੜੇ ਨੇੜੇ ਸਭ ਕਿਤੇ ਸਮਾਗਮ ਹੋਏ ਨੇ, ਅਤੇ ਬੇਅੰਤ ਸੰਗਤਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ। ਜੋ ਇਹ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਦੀਆਂ ਲੜੀਆਂ ਚੱਲ ਰਹੀਆਂ ਨੇ, ਉਸੇ ਲੜੀ ਤਹਿਤ ਦੇਵੀਗੜ੍ਹ ਦੀ ਸੰਗਤ ਨੂੰ ਵੀ ਇਹ 3 ਦਿਨ ਦਾ ਸਮਾਂ ਮਿਲਿਆ, ਔਰ ਅੱਜ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ। ਥੋੜ੍ਹੇ ਸਮੇਂ ਤੋਂ ਬਾਅਦ 5 ਪਿਆਰਿਆਂ ਨੇ ਉਹਨਾਂ ਸੰਗਤਾਂ ਨੂੰ ਨਾਲ ਲੈ ਕੇ ਸਟੇਜ 'ਤੇ ਆਉਣਾ ਹੈ, ਜਿਹੜੇ ਗੁਰੂ ਵਾਲੇ ਬਣੇ ਨੇ, ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ, ਗੁਰੂ ਵਾਲੇ ਬਣਨ ਦਾ ਮਾਣ ਪ੍ਰਾਪਤ ਕੀਤਾ। ਸੋ ਸੰਗਤ ਨੂੰ, ਸਾਰੀ ਸੰਗਤ ਨੂੰ ਬੇਨਤੀ ਹੈ ਵੀ ਇਕਾਗਰਤਾ ਬਣਾ ਕੇ ਰੱਖਣੀ ਹੈ। ਪਹਿਰੇਦਾਰ ਵੀ ਸਾਰੇ ਪਿੱਛੇ ਹੀ ਸੰਗਤ ਨੂੰ ਰੋਕੀ ਜਾਓ, ਬਾਕੀ ਖਲੋਣਾ ਨਹੀਂ, ਸਾਰੇ ਪਹਿਰੇਦਾਰ ਵੀ ਕਿਰਪਾ ਕਰਕੇ ਬੈਠ ਜਾਣ, ਅਤੇ ਬਾਹਰ ਧਿਆਨ ਰੱਖਿਓ, ਬੱਚੇ ਆਲੇ ਦੁਆਲੇ ਕਿਸੇ ਪਾਸਿਓਂ ਕਿਸੇ ਪ੍ਰਕਾਰ ਦੀ ਆਵਾਜ਼ ਨਾ ਆਵੇ। ਗੁਰੂ ਨਾਨਕ ਦਾ ਘਰ ਹੈ, ਇੱਥੇ ਭੋਜਨ ਵੀ ਹੈ, ਭਜਨ ਵੀ ਹੈ, ਸੇਵਾ ਵੀ ਹੈ, ਔਰ ਸਿਮਰਨ ਵੀ, ਤਨ ਦੀ ਖੁਰਾਕ ਵੀ ਨਾਲ ਔਰ ਮਨ ਦੀ ਖੁਰਾਕ ਵੀ ਨਾਲ। ਭੋਜਨ ਸਾਡੀ ਖੁਰਾਕ ਹੈ, ਪ੍ਰਸ਼ਾਦਾ ਰੋਜ਼ ਛਕੀਦਾ, 2 ਵਾਰੀ, ਕਈ ਵਾਰੀ 3-3 ਵਾਰੀ ਵੀ ਛਕੀਦਾ, ਪਰ ਭਜਨ ਕਿਸੇ ਵਿਰਲੇ ਦੇ ਜੀਵਨ ਦਾ ਆਧਾਰ ਬਣਿਆ, ਤੇ ਪੜ੍ਹਨਾ ਬੜਾ ਸੌਖਾ ਹੈ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਰੋਜ਼ ਪੜ੍ਹਨੇ ਆਨੰਦ ਸਾਹਿਬ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਬਚਨ ਨੇ, ਸੱਚਾ ਨਾਮ ਉਸ ਅਕਾਲ ਪੁਰਖ ਦਾ, ਉਹ ਮੇਰੇ ਜੀਵਨ ਦਾ ਆਧਾਰ ਬਣ ਗਿਆ, ਆਧਾਰ, ਤੇ ਆਧਾਰ ਬਣਨ ਕਰਕੇ ਮੇਰੀਆਂ ਸਾਰੀਆਂ ਤਮਾਮ ਭੁੱਖਾਂ ਜਿਹੜੀਆਂ ਨੇ ਦੁਨਿਆਵੀ ਮੁੱਕ ਗਈਆਂ ਨੇ, ਦੁਨਿਆਵੀ ਭੁੱਖ ਖਤਮ ਹੋ ਗਈ। ਸਤਿਸੰਗਤ ਜੀ, ਨਾਮ ਦੀ ਦਾਤ ਜਦੋਂ ਪ੍ਰਾਪਤ ਹੋ ਜਾਏ ਤੇ ਦੁਨਿਆਵੀ ਭੁੱਖਾਂ ਖਤਮ ਹੋ ਜਾਂਦੀਆਂ। ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਦੇਹੋ ਨਾਮ ਸੰਤੋਖੀ ਆ ਉਤਰੈ ਮਨ ਕੀ ਭੁੱਖ। ਮਨ ਦੀ ਭੁੱਖ ਨਾਮ ਤੋਂ ਬਿਨਾਂ ਖਤਮ ਨਹੀਂ ਹੋ ਸਕਦੀ। ਸੋ ਸਤਿਸੰਗਤ ਜੀ, ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਆਧਾਰ ਬਣਾਇਆ ਨਾਮ ਨੂੰ। ਗੁਰੂ ਨਾਨਕ ਸਾਹਿਬ ਦਾ ਵੀ ਇਹੀ ਮਿਸ਼ਨ ਸੀ, ਅਖੰਡ ਕੀਰਤਨ ਤਿੰਨ ਭੋਜਨ ਚੂਰਾ। ਜਦੋਂ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਘਰ ਛੱਡਿਆ, ਪਰਿਵਾਰ ਛੱਡਿਆ ਭਲੇ ਵਾਸਤੇ, ਬਾਅਦ ਚ ਭਾਵੇਂ ਫਿਰ ਪਰਿਵਾਰ ਵਿੱਚ ਆ ਵਸੇ, ਤੇ ਹੁਕਮ ਵੀ ਮਰਦ ਇਹੀ ਹੈ ਵੀ ਪਰਿਵਾਰ ਵਿੱਚ ਰਹਿ ਕੇ, ਬੱਚਿਆਂ ਵਿੱਚ ਰਹਿ ਕੇ ਜਪ ਤਪ ਕਰਨਾ, ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਵੀ ਉਦਾਸ ਉਦਾਸ ਰਹਿਣਾ, ਤਿਆਗੀ ਰਹਿਣਾ, ਰਹਿਣਾ ਘਰ 'ਚ ਹੀ ਆ, ਰਹਿਣਾ ਬੱਚਿਆਂ 'ਚ ਹੀ ਆ, ਪਰਿਵਾਰ ਛੱਡਣੇ ਨਹੀਂ, ਰਹਿਣਾ ਪਰਿਵਾਰ 'ਚ ਆ।
ਸੰਸਾਰ ਵਿੱਚ ਰਹਿੰਦਿਆਂ ਨਿਰੰਕਾਰ ਨਾਲ ਪ੍ਰੀਤੀ ਪਾਉਣੀ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੁਰਨ ਲੱਗੇ ਭਾਈ ਮਰਦਾਨਾ ਨਾਲ, ਭਾਈ ਮਰਦਾਨਾ ਜੀ ਨੂੰ ਰਾਗ ਦਾ ਬੜਾ ਗਿਆਨ ਸੀ। ਇੱਥੋਂ ਤੱਕ ਵੀ ਲਿਖਿਆ ਹੈ ਕਿ ਤਾਨਸੈਨ ਨੂੰ ਸਾਰੀ ਦੁਨੀਆ ਜਾਣਦੀ ਹੈ। ਤਾਨਸੈਨ ਦੇ ਗੁਰੂ ਦਾ ਗੁਰੂ ਸੀ ਭਾਈ ਮਰਦਾਨਾ। ਇਹ ਕਹਿ ਲਓ ਵੀ ਤਾਨਸੈਨ ਮਰਦਾਨੇ ਦਾ ਚੇਲੇ ਦਾ ਚੇਲਾ ਸੀ। ਆਖੋ
ਸਤਨਾਮ,
ਪੋਤਾ ਚੇਲਾ, ਐਡਾ ਤਕੜਾ ਰਾਗ ਵਿਦਿਆ ਦਾ ਮਾਹਰ ਸੀ ਭਾਈ ਮਰਦਾਨਾ। ਜਦੋਂ ਤੁਰਨ ਲੱਗੇ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਮਾਤਾ ਨੇ ਆਖਿਆ, ਮਾਤਾ ਤ੍ਰਿਪਤਾ ਜੀ ਨੇ ਆਖਿਆ, ਵੇ ਮਰਦਾਨਿਆ, ਮੇਰੇ ਪੁੱਤਰ ਨੂੰ ਕਦੇ ਭੁੱਖਾ ਨਾ ਰੱਖੀ। ਉਸ ਸਮੇਂ ਆਖਿਆ ਮਰਦਾਨੇ ਨੇ ਕਿ ਜੇ ਕੁਝ ਲਿਆਈਦਾ ਇਹਨਾਂ ਦੇ ਛਕਣ ਵਾਸਤੇ ਛਕਦੇ ਨਹੀਂ, ਛਕਾਈਏ ਤਾਂ ਜੇ ਛਕਣ, ਇਹ ਤੇ ਕੁਛ ਵੀ ਨਹੀਂ ਛਕਦੇ, ਬਹੁਤ ਘੱਟ ਪ੍ਰਸ਼ਾਦਾ, ਘੱਟ ਛਕਦੇ ਜ਼ਰੂਰ ਸੀ ਪਰ ਬਹੁਤ ਥੋੜਾ ਪ੍ਰਸ਼ਾਦਾ। ਨਾ ਛਕਣ ਨੂੰ ਤੇ ਗੁਰੂ ਨਾਨਕ ਸਾਹਿਬ ਨੇ ਮਨ ਮਤ ਦੱਸਿਆ ਪ੍ਰਸ਼ਾਦਾ ਨਾ ਛਕਣ। ਬੜੇ ਲੋਕ ਨੇ ਇੱਦਾਂ, ਸਾਡੇ ਉੱਥੇ ਅਸਥਾਨ ਤੇ ਇੱਕ ਮਹਾਂਪੁਰਸ਼ ਆਏ, ਨਾਂ ਨਹੀਂ ਲੈਣਾ, ਉਹ ਆ ਕੇ ਕਹਿੰਦੇ ਮੈਂ ਪ੍ਰਸ਼ਾਦਾ ਨਹੀਂ ਜੀ ਸਕਦਾ। ਸਾਡੇ ਸਾਰੇ ਸਿੰਘ ਬੈਠੇ ਆਲੇ ਦੁਆਲੇ ਤੇ ਸੰਗਤ ਵੀ ਸੀ, ਉਹ ਬੜਾ ਬਾਬਾ ਚੌੜਾ ਹੋ ਕੇ ਨਾ ਇੱਦਾਂ, ਮੈਂ ਪ੍ਰਸ਼ਾਦਾ ਨਹੀਂ ਛਕਦਾ। ਮੈਂ ਕਿਹਾ ਬਾਬਾ ਜੀ ਮੈਂ ਲੱਗਾ ਛਕਣ, ਤੁਸੀਂ ਛਕ ਲਓ। ਕਹਿੰਦੇ ਨਹੀਂ ਮੈਂ ਨਹੀਂ ਛਕਦਾ, ਮੈਂ ਤੇ ਛਕਦਾ ਹੀ ਨਹੀਂ। ਮੈਂ ਸੋਚਿਆ ਵੀ ਥੋੜਾ ਜਿਹਾ ਸੰਗਤ ਨੂੰ ਵੀ ਇੱਦਾਂ ਲੱਗਿਆ ਵੀ ਕਮਾਈ ਵਾਲੀ ਰੂਹ ਆ ਜਿਹੜੇ ਪ੍ਰਸ਼ਾਦਾ ਨਹੀਂ ਛਕਦੇ, ਮੈਂ ਕੋਲ ਛਕਾ ਬੈਠਾ ਤੇ ਮੈਂ ਬਾਬਾ ਜੀ ਛਕਦੇ ਕਿਉਂ ਨਹੀਂ? ਕਹਿੰਦੇ ਜੀ ਪ੍ਰਸ਼ਾਦੇ ਨਾਲ ਨੀਂਦ ਆਉਂਦੀ ਆ, ਸੁਸਤੀ ਚੜ੍ਹਦੀ ਆ, ਨਾਮ ਨਹੀਂ ਜਪਿਆ ਜਾਂਦਾ। ਚਲੋ ਜੀ, ਉਹ ਬੈਠੇ ਰਹੇ। ਬਾਅਦ ਚ ਸਿੰਘ ਨੂੰ ਮੈਂ ਕਿਹਾ ਕੁਛ ਵੀ ਨਹੀਂ ਛਕਦੇ। ਕਹਿੰਦੇ ਥੋੜੀ ਸਬਜ਼ੀ ਛਕ ਲੈਂਦੇ, ਪ੍ਰਸ਼ਾਦਾ ਨਹੀਂ ਛਕਦੇ, ਕਹਿੰਦੇ ਸਬਜ਼ੀ ਛਕ ਲੈਂਦੇ। ਤੇ ਮੈਂ ਹੈਰਾਨ ਹੋ ਗਿਆ, ਉਹਨਾਂ ਦਾ ਸਿੰਘ ਗਿਆ, ਉਹਨਾਂ ਦਾ ਕੌਲਾ ਆਪਣਾ ਹੀ ਰੱਖਿਆ ਸੀ ਨਾਲ ਬੈਗ ਚ ਪਾ ਕੇ, ਵੱਡਾ ਸਾਰਾ ਕੌਲਾ ਭਰ ਲਿਆ। ਮੈਂ ਕਿਹਾ ਇਹ ਛਕ ਲਈ, ਹੁਣ ਤੈਨੂੰ ਰੋਟੀ ਦੀ ਲੋੜ ਹੀ ਨਹੀਂ। ਆਖੋ
ਸਤਨਾਮ,
ਹੁਣ ਇੰਨਾ ਛਕ ਲਿਆ ਤੇ ਹੁਣ ਪ੍ਰਸ਼ਾਦਾ ਕਿਤੇ ਪਿੱਛੇ ਰਹਿ ਗਿਆ? ਇਹ ਪਖੰਡ ਨਹੀਂ ਤੇ ਹੋਰ ਕੀ ਹੈ ਬਈ? ਉਹ ਕਈ ਹੈ ਹਨ ਇੱਦਾਂ ਦੇ ਪ੍ਰਸ਼ਾਦਾ ਕਿ ਰੋਟੀ ਨਹੀਂ ਖਾਂਦੇ ਤੇ ਸਬਜ਼ੀ ਵੱਧ, ਸਬਜ਼ੀ ਤੇ ਉੱਦਾਂ ਹੀ ਸਿਹਤ ਲਈ ਚੰਗੀ ਹੈ। ਡਾਕਟਰ ਤੇ ਅੱਗੇ ਹੀ ਕਹਿੰਦੇ ਆ ਵੀ ਸਬਜ਼ੀ ਖਾਓ, ਰੋਟੀ ਘੱਟ ਖਾਇਆ ਕਰ, ਉਹ ਤੇ ਸਿਹਤ ਲਈ ਉੱਦਾਂ ਹੀ ਚੰਗੀ ਹੁੰਦੀ ਹੈ। ਇਸੇ ਕਰਕੇ ਮਹਾਰਾਜ ਨੇ ਆਖਿਆ, ਛੋਟਾ ਹੈ ਅੰਨ ਕਰਾ ਹੈ ਪਖੰਡ, ਨਾ ਸੁਹਾਗਣ ਨਾ ਉਹ ਰੰਡ। ਪ੍ਰਸ਼ਾਦਾ ਨਾ ਛਕਣਾ, ਇਹਨੂੰ ਮਨ ਮਤ ਦੱਸਿਆ। ਭੈਣਾਂ ਸਾਡੀਆਂ ਬੈਠੀਆਂ, ਬੀਬੀਆਂ ਵਰਤ ਰੱਖਦੀਆਂ, ਕਈ ਪਤੀਆਂ ਦੀ ਉਮਰ ਲਮੇਰੀ ਕਰਨ ਵਾਸਤੇ ਕਰਵਾ ਚੌਥ ਦਾ ਵਰਤ, ਜਾਂ ਹੋਰ ਕਈ ਬੀਬੀਆਂ ਬੈਠੀਆਂ ਹੋਣਗੀਆਂ, ਕਈ ਰੱਖਦੀਆਂ। ਪਿੰਡਾਂ 'ਚ ਸਾਡੇ ਘੱਟ ਰੱਖਦੀਆਂ ਬੀਬੀਆਂ ਵਰਤ, ਤੇ ਸ਼ਹਿਰਾਂ 'ਚ ਜ਼ਿਆਦਾ ਰਿਵਾਜ਼ ਆ ਵਰਤ ਰੱਖਣ ਦਾ। ਪਿੰਡਾਂ 'ਚ ਵੀ ਹੈ ਕਿਤੇ ਕਿਤੇ, ਸਾਰੇ ਕਿਤੇ ਨੇ, ਤੇ ਉਹ ਵਰਤ ਰੱਖਦੀਆਂ ਨੇ ਬੀਬੀਆਂ ਜਿੱਦਾਂ। ਤੇ ਸਤਸੰਗ ਜੀ, ਉਹ ਵਰਤ ਰੱਖਣ ਤੋਂ ਬਾਅਦ ਫਿਰ ਗੁਰਦੁਆਰੇ ਜਾਂਦੀਆਂ ਤੇ ਗੁਰਦੁਆਰੇ ਦੇ ਗ੍ਰੰਥੀ ਨੂੰ ਕਹਿਣਗੀਆਂ, ਬਾਬਾ ਜੀ ਹੁਣ ਕਥਾ ਸੁਣਾਓ ਤੇ ਅਸੀਂ ਵਰਤ ਖੋਲੀਏ। ਤੇ ਮੈਂ ਤੇ ਹੈਰਾਨ ਆ ਵੀ ਗ੍ਰੰਥੀਆਂ ਨੇ ਘਰੇ ਕਿਹੜੀ ਕਥਾ ਘੜੀ ਇਹਨਾਂ ਵਾਸਤੇ, ਬੀਬੀਆਂ ਵਾਸਤੇ। ਮੈਂ ਕਈਆਂ ਨੂੰ ਸਟੇਜ ਤੇ ਬੜੀ ਹਰੀ ਕੈਸਟਾਂ 'ਚ ਵੀ ਰਿਕਾਰਡ ਆ, ਬੜੀ ਹਰੀ ਬੇਨਤੀ ਕੀਤੀ ਹੈ। ਮੈਂ ਕਿਹਾ ਜਾਂਦੀਆਂ ਨੂੰ ਕਹਿ ਦਿਆ ਕਰੋ, ਛੋਟਾ ਹੈ ਅੰਨ ਕਰਹਿ ਪਖੰਡ, ਨਾ ਸੁਹਾਗਣ ਨਾ ਉਹ ਰੰਡ। ਪਰ ਇਹ ਤੇ ਗੱਲ ਕਹਿਣੀ ਨਹੀਂ ਆ, ਕੋ
ਸਤਨਾਮ,
ਇਹ ਘਾਟ ਆ ਸਾਡੇ 'ਚ, ਅਸੀਂ ਸੱਚ ਦੱਸਦੇ ਨੇ। ਆਪਾਂ ਦੱਸਣੀ ਨਹੀਂ ਇਹ ਗੱਲ ਉਹਨਾਂ ਨੂੰ ਵੀ ਗੁਰਮਤ ਕੀ ਆ ਭਾਈ ਬੀਬੀਓ, ਲੇਖ ਨਾ ਮਿਟੇਈ ਹੇ ਸਖੀ ਜੋ ਲਿਖਿਆ ਕਰਤਾਰ, ਗਿਣ ਕੇ ਪਾਏ ਆ ਸਵਾਸ, ਜਿਹੜੇ ਪਾਏ ਆ ਇਹ ਗਿਣ ਕੇ ਪਾਇਆ। ਦਾਸ ਨੇ ਕੱਲ ਵੀ ਅਰਜ਼ ਕੀਤੀ ਸੀ, ਸਵਾਸ ਅਸੀਂ ਲੈ ਨਹੀਂ ਰਹੇ, ਸਵਾਸ ਤੇ ਆ ਰਹੇ ਨੇ, ਇਹ ਤੇ ਆ ਰਹੇ ਨੇ। ਜੇ ਸਵਾਸ ਬੰਦਾ ਲੈ ਰਿਹਾ ਤੇ ਲੈਂਦਾ ਹੀ ਰਹੇ, ਫਿਰ ਮਰਦਾ ਕਿਉਂ? ਸਵਾਸ ਤੇ ਆ ਰਹੇ ਨੇ, ਇਹ ਤੇ ਉਹਦੀ ਬਖਸ਼ਿਸ਼। ਇੱਕ ਸਵਾਸ ਦਿੰਦਾ ਕਹਿੰਦੇ ਵਾਹਿਗੁਰੂ ਕਹਿ, ਨਹੀਂ ਆਖਿਆ ਉਹਨੇ ਇੱਕ ਸਵਾਸ ਹੋਰ ਦਿੱਤਾ, ਹੁਣ ਵਾਹਿਗੁਰੂ ਕਹਿ, ਨਹੀਂ ਆਖਿਆ ਇੱਕ ਹੋਰ ਦਿੱਤਾ। ਤੇ ਕਮਾਲ ਦੀ ਗੱਲ ਇਹ ਆ, 24,024 ਘੰਟਿਆਂ ਚ ਦਿੰਦਾ
ਸਤਨਾਮ।
ਜਿਹੜੇ ਵਿੱਚ ਬੈਠੇ ਕਈਏ ਕਹਿ ਦਿੰਦੇ ਆ ਕਿ ਰੱਬ ਨੇ ਮੈਨੂੰ ਦਿੱਤਾ ਹੀ ਕੀ ਆ ਜੀ, ਮੈਂ ਇੰਨਾ ਗਰੀਬ ਆ ਜੀ, ਸਾਡਾ ਕੰਮ ਨਹੀਂ ਚੱਲਦਾ ਜੀ, ਸਾਡਾ ਬੁਰਾ ਹਾਲ ਆ। ਤੇ ਧਿਆਨ ਨਾਲ ਸੋਚਿਓ ਪਿਆਰਿਓ, ਕਦੇ ਵਿਚਾਰ ਕਰਿਓ, ਆ ਤੁਹਾਡੇ ਦੇਵੀਗੜ ਦੀ ਮਾਇਆ ਇਕੱਠੀ ਕਰ ਲਓ ਸਾਰੇ ਦੀ, ਇੱਕ ਸਵਾਸ ਮੁੱਲ ਨਹੀਂ ਮਿਲਣਾ। ਡਾਕਟਰ ਨੂੰ ਆਖੋ ਮਰੇ 'ਚ ਇੱਕ ਸਵਾਸ ਪਾ ਕੇ ਵਿਖਾ, ਦੇਵੀਗੜ੍ਹ ਦੀ ਗੱਲ ਛੱਡੋ, ਸਾਰੇ ਪਟਿਆਲੇ ਜ਼ਿਲ੍ਹੇ ਦੀ ਮਾਇਆ ਇਕੱਠੀ ਕਰ ਲਓ, ਸਾਰੇ ਪੰਜਾਬ ਦੀ ਮਾਇਆ ਇਕੱਠੀ ਕਰ ਲਓ, ਸਾਰੇ ਹਰਿਆਣੇ ਦੀ ਮਾਇਆ ਇਕੱਠੀ ਕਰ ਲਓ, ਸਤਸੰਗ ਜੀ ਸਾਰੇ ਹਿੰਦੁਸਤਾਨ ਦੀ ਮਾਇਆ ਇਕੱਠੀ ਕਰ ਲਓ, ਸਾਰੀ ਦੁਨੀਆ ਦੀ ਮਾਇਆ ਇਕੱਠੀ ਕਰਕੇ ਡਾਕਟਰ ਨੂੰ ਦੇ ਦਿਓ, ਉਹਨੂੰ ਆਖੋ ਆਹ ਲੈ ਸਾਰੀ ਦੁਨੀਆ ਦੀ ਮਾਇਆ ਫਾੜਾ, ਮਰਿਆ ਬੰਦਾ ਪੰਜ ਸਵਾਸ ਪਾ ਦੇ ਡਾਕਟਰ ਸਿਰ ਹਿਲਾ ਦੇਗਾ, ਤੇ ਸਾਨੂੰ 24,000 ਫ੍ਰੀ ਦੇ ਮਿਲਦੇ ਨੇ, ਆਖੋ
ਸਤਨਾਮ।
ਕਈ ਵਾਰੀ ਹੈਰਾਨ ਹੋਈਦਾ ਬਈ ਜਦੋਂ ਕਦੇ ਸੁੱਤੇ ਹੋਈਏ, ਕਦੇ ਆਰਾਮ ਕਰਨਾ ਹੋਵੇ, ਅੱਜ ਜਾਓਗੇ ਘਰ ਤੇ ਦੋ ਮਿੰਟ ਸੋਚਿਓ ਬਹਿ ਕੇ ਮੰਜੇ ਤੇ ਵੀ ਮੈਂ 60 ਸਾਲ ਦਾ ਹੋ ਗਿਆ ਤੇ ਮੈਂ ਇਹਨਾਂ 60 ਸਾਲਾਂ ਚ ਕੀ ਖੱਟਿਆ, ਮੈਂ 50 ਸਾਲ ਦਾ ਹੋ ਗਿਆ ਜਾਂ 40 ਦਾ ਹੋ ਗਿਆ ਜਾਂ 20 ਦਾ ਹੋ ਗਿਆ, ਮੈਂ ਇਹਨਾਂ 50 ਸਾਲਾਂ ਚ ਕੀ ਖੱਟਿਆ। ਤੇ ਤੁਸੀਂ ਕਹੋਗੇ ਬੜਾ ਕੁਝ ਖੱਟਿਆ ਜੀ, ਜ਼ਮੀਨ ਪਹਿਲਾਂ 5 ਕਿੱਲੇ ਬਾਪੂ ਦੇ ਕੇ ਗਿਆ ਸੀ, ਹੁਣ 10 ਕਿੱਲੇ ਬਣਾ ਲਈ ਹੈ, ਖੱਟਿਆ ਹੀ ਹੈ 5 ਕਿੱਲੇ, ਫਿਰ ਸਾਡੀ ਕੋਠੀ ਬਣ ਗਈ ਆ, ਖੱਟ ਹੀ ਲਿਆ ਬੜਾ ਕੁਝ, ਪੁੱਤ ਪੋਤਰੇ ਵਿਆਹ ਤੇ ਨੇ ਖੱਟਿਆ ਹੀ ਆ। ਪਰ ਜੇ ਸੋਚੋਗੇ ਇੱਕ ਸਵਾਸ ਸਾਰੀ ਦੁਨੀਆ ਦੀ ਮਾਇਆ ਦੇ ਦਿਓ ਤੇ ਇੱਕ ਸਵਾਸ ਮੁੱਲ ਨਹੀਂ ਮਿਲਦਾ ਗੁਰਮੁਖੋ, ਫਿਰ ਹਿਸਾਬ ਲਾਇਓ ਵੀ 60 ਸਾਲਾਂ ਵਿੱਚ ਕਮਾਇਆ ਤੇ ਆ ਇੱਕ ਕੋਠੀ 5-10 ਕਿੱਲੇ 10-20 ਲੱਖ 10-20 ਕਰੋੜ ਇਹ ਤੇ ਕਮਾਇਆ, ਤੇ ਇਹ ਹਿਸਾਬ ਲਾਇਓ ਵੀ ਇਹਨਾਂ 60 ਸਾਲਾਂ ਵਿੱਚ ਸਵਾਸ ਕਿੰਨੇ ਲਾਏ ਨੇ। ਆਖੋ
ਸਤਨਾਮ।
ਸਵਾਸ ਕਿੰਨੇ ਲਾਏ ਨੇ ਇਸ ਪਾਸੇ, ਜੇ 8 ਘੰਟੇ ਡਿਊਟੀ ਕਰਦਾ ਰਿਹਾ ਤੇ 8 ਘੰਟਿਆਂ ਵਿੱਚ ਸਵਾਸ ਕਿੰਨੇ ਆਏ, 8,000 ਸਵਾਸ ਆਏ, ਤੇ ਤਨਖਾਹ ਕਿੰਨੀ ਹੈ ਇੱਕ ਦਿਹਾੜੀ ਦੀ, 250 ਜਾਂ 300। ਆਖੋ ਸਤਨਾਮ। ਤੇ ਸਵਾਸ 8,000, ਇੱਕ ਸਵਾਸ ਦੀ ਕੀਮਤ ਕਿੱਡੀ ਵੱਡੀ ਹੈ। ਤੇ ਜੇ ਕਿਤੇ ਹਿਸਾਬ ਲਾਓਗੇ, ਸੋਚੋਗੇ, ਵਿਚਾਰ ਕਰੋਗੇ ਤੇ ਨਤੀਜਾ ਇਹ ਨਿਕਲਣਾ, ਦਿੱਤਾ ਬੜਾ ਕੁਝ, ਖੱਟਿਆ ਤੇ ਕੁਛ ਵੀ ਨਹੀਂ, ਖਾਲੀ ਆ ਜੇ, ਬਹੁਤ ਥੱਲੇ ਆ ਜੇ। ਧਿਆਨ ਦੇਣਾ ਗੁਰਮੁਖੋ, ਬੜੀ ਵੱਡੀ ਦਾਤ, ਇੱਕ ਇੱਕ ਸਵਾਸ, ਅਰਬਾਂ ਰੁਪਇਆ ਦੇ ਦਿਓ ਇੱਕ ਸਵਾਸ, ਮੁੱਲ ਨਹੀਂ ਮਿਲਣਾ, ਇਹ ਬੜੇ ਮਹਿੰਗੇ ਨੇ, ਇਹਨਾਂ ਦੀ ਬੜੀ ਕੀਮਤ। ਹੁਣ ਧਿਆਨ ਦੇਣਾ, ਸਵਾਸ ਸਫਲ ਕਰਨੇ ਨੇ, ਸਵਾਸ ਆ ਰਹੇ ਨੇ, ਸਵਾਸ ਅਸੀਂ ਲੈ ਨਹੀਂ ਰਹੇ, ਕੋਈ ਪਤਾ ਨਹੀਂ ਕਿਹੜੇ ਸਮੇਂ ਉਹਨੇ ਰੋਕ ਲਾ ਦੇਣੀ ਹੈ, ਪਾਬੰਦੀ ਲਾ ਦੇਣੀ ਹੈ, ਤੇ ਕਿੰਨੇ ਸਵਾਸ ਲੰਘ ਰਹੇ ਨੇ ਏਦਾਂ ਹੀ। ਤੇ ਹੁਣ ਸਤਸੰਗਤ ਜੀ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ, ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਕਹਿੰਦੇ ਨੇ ਵੀ ਸਵਾਸ ਗਿਣ ਕੇ ਪਾਏ ਨੇ, ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਹੇ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ। ਜਦੋਂ ਘੱਲਦਾ ਤੇ ਫਿਰ ਆ ਜਾਈਦਾ, ਜਦੋਂ ਉਹਨੇ ਸੱਦ ਲਿਆ ਫਿਰ ਸਾਨੂੰ ਸੰਸਾਰ ਵਿੱਚੋਂ ਜਾਣਾ ਹੀ ਪਵੇਗਾ, ਫਿਰ ਨਹੀਂ ਰੁਕ ਸਕਦੇ, ਫਿਰ ਸਾਨੂੰ ਇਹ ਦੁਨੀਆ ਵਿੱਚੋਂ ਜਾਣਾ ਪਵੇਗਾ। ਤੇ ਫਿਰ ਇਹ ਵਹਿਮ ਹੀ ਆ ਵੀ ਜੇ ਬੀਬੀਆਂ ਵਰਤ ਰੱਖ ਲੈਣ ਤੇ ਉਮਰ ਲੰਮੀ ਹੋ ਜਾਂਦੀ ਆ, ਜੇ ਇੱਦਾਂ ਉਮਰ ਲੰਮੀ ਹੋ ਜਾਂਦੀ ਆ ਫਿਰ ਮਰਨੀ ਨਾ, ਫਿਰ ਤੇ ਕੋਈ ਮਰੇ ਹੀ ਨਾ, ਜੇ ਬੀਬੀਆਂ ਸਾਲ ਪਿੱਛੋਂ ਵਰਤ ਰੱਖ ਕੇ ਤੇ ਲੰਮੀ ਕਰ ਲਿਆ ਕਰਨ ਤੇ ਫਿਰ ਤੇ ਇੱਦਾਂ ਹੀ ਚੱਲੇ ਕੰਮ, ਪਰ ਨਹੀਂ, ਇਹਨਾਂ ਗੱਲਾਂ ਨਾਲ ਉਮਰਾਂ ਲੰਮੀਆਂ ਨਹੀਂ ਹੁੰਦੀਆਂ ਗੁਰਮੁਖੋ। ਵਰਤ ਸਿੱਖ ਧਰਮ ਵਿੱਚ ਵਰਤ ਨਹੀਂ, ਸਿੱਖ ਧਰਮ ਵਿੱਚ ਵਰਤ ਨਹੀਂ। ਉਹ ਦੱਸਿਆ ਜਾਂਦਾ, ਕਹਿੰਦੇ ਇੱਕ ਬੀਬੀ ਲੱਗੀ ਸਵੇਰੇ ਸਵੇਰੇ ਵਰਤ ਰੱਖਣ, ਉਹਨੇ ਆਖਿਆ ਵੀ ਸਵੇਰੇ ਉੱਠ ਕੇ ਲਾ ਕੇ ਘਿਓ ਘਿਓ ਪਾ ਕੇ ਤੇ ਪੰਜੀਰੀ ਖਾ ਲਓ, ਸਾਰਾ ਦਿਨ ਕਿਹੜਾ ਕੁਝ ਖਾਣਾ, ਪਰ ਜਿੱਦਾਂ ਦਾ ਖਾਣ ਲੱਗੀ ਹੈ ਉਹੋ ਜਿਹਾ ਖਾ ਕੇ ਤੇ ਉੱਦਾਂ ਹੀ ਨਹੀਂ ਭੁੱਖ ਲੱਗਣੀ ਸਾਰਾ ਦਿਨ। ਤੇ ਸਵੇਰੇ ਸਵੇਰੇ ਖੜਕਾ ਦੜਕਾ ਕਰੇ ਤੇ ਭਾਂਡੇ ਖੜਕਾਏ, ਘਰ ਵਾਲਾ ਪੁੱਛਦਾ ਭਾਗਵਾਨ ਨੇ ਸੌਂ ਜਾ ਕੀ ਕਰਨੀ ਹੈ, ਸੌਂ ਜਾ, ਉਹ ਕਹਿੰਦੀ ਸੌਂ ਜਾ ਤੂੰ ਟਿਕ ਕੇ ਤੇਰਾ ਹੀ ਸਿਆਪਾ ਕਰਨੀ ਹੈ, ਕਹਿੰਦੀ ਤੇਰਾ ਹੀ ਸਿਆਪਾ ਲੱਗੀ ਆ ਕਰਨਾ ਬਣਾ ਕੇ, ਹੁਣ ਮੈਂ ਖਾ ਤੇਰੇ ਵਾਸਤੇ ਵਰਤ ਰੱਖਣਾ। ਧਿਆਨ ਦੇਣਾ ਇਹੋ ਜਿਹੇ ਸਿਆਪੇ, ਖਿਮਾ ਕਰਨਾ ਪਿਆਰਿਓ, ਸਿੱਖ ਧਰਮ ਵਿੱਚ ਇਸੇ ਕਰਕੇ ਇਹੋ ਜਿਹੇ ਕਰਮਾਂ ਕਾਂਡਾਂ ਚੋਂ ਵਹਿਮਾਂ ਭਰਮਾਂ ਚੋਂ ਸਾਨੂੰ ਕੱਢਿਆ, ਤੇ ਬੇਨਤੀ ਆ ਵੀ ਵਰਤ ਰੱਖਣਾ ਜਿਹੜਾ ਇਹਨੂੰ ਮਨਮਤ ਦੱਸਿਆ। ਭੁੱਖੇ ਰਹਿ ਕੇ ਰੱਬ ਨਹੀਂ ਮਿਲਦਾ, ਭੁੱਖੇ ਰਹਿ ਕੇ, ਮਰ ਨੇ ਆਖਿਆ ਰੱਜ ਕੇ ਪ੍ਰਸ਼ਾਦਾ ਛਕੋ, ਜਿਹੜਾ ਬੰਦਾ ਭੁੱਖਾ ਰਹਿ ਕੇ ਜਪਜੀ ਸਾਹਿਬ ਪੜ੍ਹੇ ਪ੍ਰਸ਼ਾਦਾ ਛਕੇ ਨਾ, ਤੇ ਜਦੋਂ ਭੁੱਖਾ ਹੋਏਗਾ, ਜਦੋਂ ਜਪਜੀ ਸਾਹਿਬ ਪੜ੍ਹੇਗਾ, ਉਹ ਜਪਜੀ ਸਾਹਿਬ ਦੀਆਂ ਪੰਕਤੀਆਂ ਜੀਵ ਨਾਲ ਪੜ੍ਹੂਗਾ, ਅੰਦਰੋਂ ਆਵਾਜ਼ ਆਏਗੀ ਰੋਟੀ ਰੋਟੀ ਦੀ, ਅੰਦਰੋਂ ਆਵਾਜ਼ ਆਏਗੀ ਰੋਟੀ ਦੀ, ਜੀਵ ਤੋਂ ਕਹੇਗਾ ਵਾਹਿਗੁਰੂ, ਮਨ ਕਹੇਗਾ ਰੋਟੀ, ਕਿਉਂਕਿ ਭੁੱਖ ਲੱਗੀ। ਇਸ ਕਰਕੇ ਮਹਾਰਾਜ ਦਾ ਹੁਕਮ ਆ ਰੱਜ ਕੇ ਪ੍ਰਸ਼ਾਦਾ ਛਕਣਾ, ਪ੍ਰਸ਼ਾਦਾ ਛਕੋ ਤੇ ਬਹੁਤਾ ਵੀ ਨਾ ਛਕੋ, ਜਿਹੜਾ ਕਿ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧੇ ਤਨ ਪੀੜੀ ਹੈ ਮਨ ਮੈਂ ਚੱਲੇ ਵਕਾਰ, ਬਹੁਤਾ ਖਾਣਾ ਵੀ ਜਿਹੜਾ ਇਹ ਸਿਹਤ ਲਈ ਹਾਨੀਕਾਰਕ ਆ। ਪਰ ਸਿੱਖ ਧਰਮ ਵਿੱਚ ਇਹ ਤੇ ਜ਼ਰੂਰ ਮਹਾਰਾਜ ਦਾ ਵਚਨ ਆ, ਵੈਦ ਡਾਕਟਰ ਤੇ ਕਹਿੰਦੇ ਆ ਵੀ ਜੇ ਹਫ਼ਤੇ ਦੇ ਵਿੱਚੋਂ ਇੱਕ ਦਿਨ ਤੁਸੀਂ ਪ੍ਰਸ਼ਾਦਾ ਨਹੀਂ ਛਕੋਗੇ ਤੇ ਮੇਦੇ ਨੂੰ ਰੈਸਟ ਮਿਲ ਜਾਂਦੀ ਹੈ, ਸਰੀਰ ਠੀਕ ਰਹਿੰਦਾ। ਸਾਡੇ ਉੱਥੇ ਵੈਦ ਆਉਂਦੇ ਹੁੰਦੇ ਨੇ, ਵੈਦ ਮੇਘਨਾਥ ਜੀ, ਕਈ ਵਾਰੀ ਤੁਸੀਂ ਵੇਖੇ ਹੋਣਗੇ ਦੁਕਾਨਾਂ 'ਚ ਵੀ ਆਉਂਦੇ ਨੇ, ਤੇ ਉਹ ਕਈ ਵਾਰੀ ਸਟੇਜ ਤੇ ਉਹਨਾਂ ਨੂੰ 10-15 ਮਿੰਟ ਬੋਲਣ ਨੂੰ ਦਈਏ ਨਾ, ਤੇ ਉਹ ਕਹਿਣਗੇ ਸੰਗਤੇ ਪ੍ਰਸ਼ਾਦਾ ਹਫ਼ਤੇ 'ਚੋਂ ਇੱਕ ਦਿਨ ਨਾ ਛਕਿਆ ਕਰੋ ਜੇ ਠੀਕ ਰਹਿਣਾ ਚਾਹੁੰਦੇ, ਜੇ ਤੁਸੀਂ ਤੰਦਰੁਸਤੀ ਚਾਹੁੰਦੇ ਹੋ, ਜੇ ਚਾਹੁੰਦੇ ਹੋ ਬਿਲਕੁਲ ਠੀਕ ਰਹੀਏ ਤੰਦਰੁਸਤ ਰਹੀਏ ਤੇ ਹਫ਼ਤੇ ਵਿੱਚੋਂ ਇੱਕ ਅੱਧਾ ਦਿਨ ਪ੍ਰਸ਼ਾਦਾ ਨਾ ਛਕਿਆ ਕਰੋ, ਠੀਕ ਰਹੀਦਾ, ਇਹਦੇ ਨਾਲ ਮੇਦਾ ਰੈਸਟ ਕਰ ਲੈਂਦਾ ਫਿਰ ਠੀਕ ਚੱਲਦਾ, ਪੇਟ ਨੁਕਸ ਨਹੀਂ ਪੈਂਦਾ, ਖਰਾਬ ਨਹੀਂ ਹੁੰਦਾ ਛੇਤੀ। ਇੱਕ ਦਿਨ ਭੁੱਖੇ ਰਿਹਾ ਕਰੋ, 24 ਘੰਟੇ ਵਿਹਲਾ ਰੱਖਿਆ ਕਰੋ ਇਹਨੂੰ, ਫਿਰ ਠੀਕ ਰਹੀਦਾ। ਪਰ ਇਹਨੂੰ ਧਰਮ ਵਿੱਚ ਨਾ ਵਾੜੋ, ਜੇ ਕਹੀਏ ਪ੍ਰਸ਼ਾਦਾ ਛਕ ਨਾ ਛਕਣ ਨਾਲ ਰੱਬ ਖੁਸ਼ ਹੋ ਜਾਏਗਾ, ਇਹ ਨਹੀਂ। ਪ੍ਰਸ਼ਾਦਾ ਛਕੋ ਪਰ ਥੋੜ੍ਹਾ ਛਕੋ, ਬਹੁਤਾ ਨਹੀਂ ਛਕਣਾ। ਡਾਕਟਰਾਂ ਦਾ ਵੀ ਉਹ ਕਹਿੰਦੇ ਹੁੰਦੇ ਆ, ਕਈ ਵਾਰੀ ਅਸੀਂ ਆਮ ਕਰਕੇ ਵਹਿੰਦੇ ਹਾਂ ਨਾ, ਯਾਰ ਆ 2 ਰੋਟੀਆਂ ਰਹਿ ਗਈਆਂ, ਖਾ ਲਾ ਉਦਾਂ ਵੀ ਤੇ ਖਰਾਬ ਹੀ ਹੋ ਜਾਣਗੇ। ਕਈ ਵਾਰੀ ਕਹੀਦਾ ਨਾ, ਆਪਾਂ ਥੋੜ੍ਹੀ ਜਿਹੀ ਖੀਰ ਰਹਿ ਗਈ ਐਵੇਂ ਸਵੇਰ ਤੱਕ ਖਰਾਬ ਹੋ ਜਾਏਗੀ, ਇਹ ਖਾ ਲਓ ਯਾਰ, ਥੋੜ੍ਹੀ ਥੋੜ੍ਹੀ ਹੋਰ ਪਾ ਲਓ। ਉਹ ਜੀ ਤੇ ਕਰਦਾ ਨਹੀਂ, ਰੱਜੇ ਹੋਏ ਆ ਤੇ ਉਹ ਜਿਹੜੀ ਪਈ ਆ ਬਾਹਰ, ਡਾਕਟਰ ਕਹਿੰਦੇ ਨੇ, ਵੈਦ ਕਹਿੰਦੇ ਆ, ਉਹ ਜਿਹੜੀ ਬਾਹਰ ਪਈ ਆ ਉਹਨੂੰ ਖਰਾਬ ਹੋ ਜਾਣ ਦਿਓ, ਵੱਧ ਗਈ ਆ ਖਰਾਬ ਹੋ ਜਾਣ ਦਿਓ। ਕਹਿੰਦੇ ਉਹ ਤੇ ਫਿਰ ਕੱਲੀ ਖਰੀਰ ਹੀ ਖਰਾਬ ਹੋਊਗੀ, ਤੇਰੇ ਅੰਦਰ ਜੇ ਚਲੀ ਗਈ ਉਹਨੇ ਤੇ ਖਰਾਬ ਹੋਣਾ ਹੀ ਹੋਣਾ, ਤੇਰੇ ਅੰਦਰ ਨੂੰ ਵੀ ਖਰਾਬ ਕਰ ਦੂਗੀ, ਤੇਰਾ ਸਰੀਰ ਵੀ ਖਰਾਬ ਕਰ ਦੇਗੀ। ਕਦੇ ਇਹ ਨਾ ਕਹੋ ਵੀ ਵਾਧੂ ਪਿਆ ਤੇ ਛਕ ਲਓ, ਪ੍ਰਸ਼ਾਦਾ ਜਿਹੜਾ ਉਹ ਘੱਟ ਛਕੋ। ਦਾਸ ਨੇ ਕੱਲ ਵੀ ਕਰਜ਼ ਕੀਤੀ ਸੀ, ਜੇ ਵੇਲੇ ਨਾਲ ਉੱਠਣਾ ਹੋਵੇ ਅੰਮ੍ਰਿਤ ਵੇਲੇ ਧਿਆਨ ਦਿਓ, ਇਕਾਗਰਤਾ ਬਖਸ਼ੋ, ਜੇ ਇਸ਼ਨਾਨ ਵੇਲੇ ਨਾਲ ਕਰਨਾ ਹੋਵੇ ਤੇ ਘੱਟ ਪ੍ਰਸ਼ਾਦਾ ਛਕਣਾ ਚਾਹੀਦਾ, ਜੇ ਭੁੱਖ ਤੋਂ ਅੱਧਾ ਪ੍ਰਸ਼ਾਦਾ ਛਕਾਂਗੇ ਸਵੇਰੇ ਅਲਾਰਮ ਲਾਉਣ ਦੀ ਲੋੜ ਨਹੀਂ ਪੈਣੀ, ਆਪੇ ਜਾਗ ਆ ਜਾਏ, ਘੱਟ ਪ੍ਰਸ਼ਾਦੇ ਨਾਲ ਸੁਸਤੀ ਨਹੀਂ ਚੜ੍ਹਦੀ। ਪਰ ਪ੍ਰਸ਼ਾਦਾ ਜੇ ਕਹੀਏ ਵੀ ਨਹੀਂ ਛਕਣਾ ਇਹਦੇ 'ਚ ਰੱਬ ਖੁਸ਼ ਹੋ ਜਾਏਗਾ, ਇਹ ਨਹੀਂ। ਤੰਦਰੁਸਤੀ ਜ਼ਰੂਰ ਆ ਘੱਟ ਛਕਣ ਨਾਲ, ਪਰ ਇਹਦੇ ਨਾਲ ਧਰਮ ਦਾ ਕੋਈ ਸੰਬੰਧ ਨਹੀਂ। ਗੁਰੂ ਨਾਨਕ ਸਾਹਿਬ ਛਕਦੇ ਸੀ ਪ੍ਰਸ਼ਾਦਾ ਪਰ ਘੱਟ, ਤੇ ਮਾਤਾ ਨੇ ਆਖਿਆ ਮਰਦਾਨਿਆ ਮੇਰੇ ਪੁੱਤਰ ਨੂੰ ਰੋਜ਼ ਰੱਜ ਕੇ ਛਕਾਇਆ ਕਰੀ, ਭੁੱਖਾ ਨਾ ਰੱਖੀ। ਤੇ ਗੁਰਮਰਦਾਨਾ ਜੀ ਕਹਿਣ ਲੱਗੇ, ਮਾਤਾ ਜੀ ਇਹ ਛਕਦੇ ਤੇ ਹੈ ਨਹੀਂ, ਕੁਝ ਛਕਦੇ ਤੇ ਹੈ ਨਹੀਂ। ਤੇ ਉਸ ਸਮੇਂ ਪ੍ਰਸ਼ਾਦਾ ਕਦੇ ਲਿਆਈਦਾ, ਕਦੇ ਖੀਰ, ਕਦੇ ਕੁਛ, ਇਹ ਛਕਦੇ ਨਹੀਂ। ਤੇ ਮਾਤਾ ਜੀ ਕਹਿਣ ਲੱਗੇ, ਵੇ ਮਰਦਾਨਿਆ ਮੇਰੇ ਪੁੱਤਰ ਦੀ ਖੁਰਾਕ, ਮੇਰੇ ਪੁੱਤਰ ਦਾ ਭੋਜਨ ਖੀਰਾ ਨਹੀਂ, ਇਹਦਾ ਭੋਜਨ ਹਲਵਾ ਕੜਾਹ ਨਹੀਂ, ਇਹਦਾ ਭੋਜਨ ਪ੍ਰਸ਼ਾਦਾ ਨਹੀਂ, ਮੇਰੇ ਪੁੱਤਰ ਦਾ ਭੋਜਨ ਤੇ ਆ ਤੇਰੇ ਕੋਲ। ਕੀ ਅਰਬਾਬ ਹੈ ਤੇਰੇ ਕੋਲ, ਜਦੋਂ ਮੇਰਾ ਪੁੱਤਰ ਤੈਨੂੰ ਕਿਹਾ ਕਰੇ ਮਰਦਾਨਿਆ ਭੁੱਖ ਲੱਗੀ ਹੈ, ਕਰੀਏ ਕੀਰਤਨ ਤੇ ਤੂੰ ਕਦੇ ਦੇਰ ਨਾ ਲਾਈ, ਆਖੋ ਸਤਨਾਮ। ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਮੈਨੂੰ ਪਤਾ ਹੈ ਮੇਰਾ ਪੁੱਤਰ ਰੋਟੀ ਬਿਨਾਂ ਬਚ ਸਕਦਾ, ਪਾਣੀ ਬਿਨਾਂ ਬਚ ਸਕਦਾ, ਦੁਨੀਆਂ ਦੀ ਹਰ ਚੀਜ਼ ਬਿਨਾਂ ਬਚ ਸਕਦਾ, ਪਰ ਕੀਰਤਨ ਬਿਨਾਂ ਨਹੀਂ ਬਚ ਸਕਦਾ। ਅਖੰਡ ਕੀਰਤਨ ਤਿੰਨ ਭੋਜਨ ਚੂਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਿਰਪਾ ਹੋ ਜਾ ਸਾਡਾ ਵੀ ਆਧਾਰ ਬਣ ਜਾ ਕੀਰਤਨ। ਗੁਰੂ ਨਾਨਕ ਸਾਹਿਬ ਤੇ ਬਚਪਨ ਵਿੱਚ ਹੀ ਸਾਰੀ ਸਾਰੀ ਰਾਤ ਬੁੱਲ ਫਰਕਦੇ ਰਹਿੰਦੇ ਸੀ, ਤੇ ਮਾਤਾ ਨੇ ਪੁੱਛਿਆ ਸੀ, ਕਹਿੰਦੇ ਪੁੱਤਰ ਤੂੰ ਕੀ ਕਰਦਾ ਰਹਿੰਦਾ? ਮਾਤਾ ਜੀ ਮੈਂ ਉਸ ਪ੍ਰਭੂ ਦਾ ਨਾਮ ਜਪਣਾ ਜਿਹਨੇ ਸ੍ਰਿਸ਼ਟੀ ਸਾਜੀ, ਉਸ ਕਰਤਾ ਪੁਰਖ ਦਾ। ਤੇ ਮਾਂ ਨੇ ਆਖਿਆ, ਪੁੱਤ ਕਦੇ ਕਦੇ ਜਪ ਲਿਆ ਕਰ, ਕਦੇ ਕਦੇ ਹੋਇਆ ਜਪ ਲਿਆ, ਤੂੰ ਤੇ ਹਰ ਸਮੇਂ ਜਪਦਾ ਰਹਿੰਦਾ। ਤੇ ਮਾਤਾ ਨੇ ਉਸ ਸਮੇਂ ਆਖਿਆ ਸੀ, ਮਾਤਾ ਮੇਰੇ ਸਵਾਸ ਹੀ ਤਾਂ ਚੱਲਦੇ ਨੇ ਜੇ ਮੈਂ ਉਹਨੂੰ ਯਾਦ ਰੱਖਾਂ, ਰੋਜ਼ ਪੜ੍ਹਨੇ ਆ। ਆਖਾਂ ਜੀਵਾਂ ਵਿਸਰੇ ਮਰ ਜਾਉ, ਕਹਿੰਦੇ ਜੇ ਆਖ ਨਾ ਤੇ ਜਾਉਂਦਾ, ਜਦੋਂ ਵਿਸਰ ਜਾਂਦਾ ਫਿਰ ਤੇ ਜਾਨ ਨਿਕਲਣ ਲੱਗ ਪੈਂਦੀ ਆ। ਖੁਸ਼ ਸਤਨਾਮ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਅਸੀਂ ਕਹਿੰਦੇ ਹਾਂ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਡੇ ਗੁਰੂ ਨੇ, ਸਿੱਖ ਧਰਮ ਦੇ ਮੋਢੀ ਨੇ, ਸਿੱਖ ਧਰਮ ਦੀ ਉਹਨਾਂ ਨੇ ਨੀਂਹ ਰੱਖੀ। ਤੇ ਵੇਖਣਾ ਪਏਗਾ ਪਿਆਰਿਓ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਮੈਂ ਆਖਣਾ ਤੇ ਜਿਉਂਦਾ। ਅਸੀਂ ਕਹਿੰਦੇ ਹਾਂ ਬੱਚਾ ਮੇਰੇ ਸਾਹਮਣੇ ਆ ਤੇ ਜਿਉਂਦਾ, ਜੇ ਤੂੰ ਚਲੇ ਜਾਏਗਾ ਮੈਂ ਤੇ ਮਰ ਜਾਂਗਾ, ਤੇਰੇ ਬਿਨਾਂ ਤੇ ਮੇਰੀ ਜਾਨ ਨਿਕਲ ਜਾਏਗੀ, ਤੇਰੇ ਬਿਨਾਂ ਮੈਂ ਬਚ ਨਹੀਂ ਸਕਦਾ। ਇਹਨਾਂ ਲੋਕਾਂ ਨਾਲ ਪਿਆਰ ਆ, ਪਰਿਵਾਰ ਨਾਲ ਪਿਆਰ ਆ, ਰਿਸ਼ਤੇਦਾਰਾਂ ਨਾਲ ਪਿਆਰ ਆ, ਸੰਸਾਰ ਨਾਲ ਪਿਆਰ ਆ, ਪਰ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਦੋਂ ਅਕਾਲ ਪੁਰਖ ਮੈਨੂੰ ਵਿਸਰ ਜਾਂਦਾ ਉਦੋਂ ਮੇਰੀ ਜਾਨ ਨਿਕਲਦੀ, ਉਦੋਂ ਸੰਸਾਰ ਬਿਨਾਂ ਬਚ ਜਾਂਗਾ। ਆਓ ਪਿਆਰ ਵਿੱਚ ਪੜਿਓ ਵੀ ਸਾਰੇ, ਕਦੇ ਅਸੀਂ ਵੀ ਮਨੋ ਆਖੀਏ
ਆਖਾ ਜੀਵਾ ਵਿਸਰੇ ਮਰ ਜਾਵਾ ਆਖਾ ਜੀਵਾ ਵਿਸਰੇ
ਸਤਸੰਗ ਜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਆਖ ਨਾ ਤੇ ਜਿਉਂਦਾ ਧਿਆਨ ਦੇਣਾ ਅਸੀਂ ਰਹਿਰਾ ਸਭ ਤੇ ਰੋਜ਼ ਪੜ੍ਹਨੇ ਆ ਕਦੀ ਅਸੀਂ ਵੀ ਆਖਿਆ ਜੇ ਨਾਮ ਜਪਨੇ ਆ ਤੇ ਜਿਉਂਦੇ ਪਰ ਹਨ ਵਿਰਲੇ ਵਿਰਲੇ ਬਹੁਤ ਘੱਟ ਦਾਸ ਨੇ ਬਹੁਤ ਵਾਰ ਇਹ ਅਰਜ਼ ਸਟੇਜ ਤੋਂ ਕੀਤੀ ਆ ਅੱਜ ਵੀ ਹੈਗੇ ਆ ਜਿਹੜੇ ਥੰਮ ਨੇ ਸਾਡੇ ਸਿੱਖ ਪੰਥ ਦੇ ਸਿੱਖ ਧਰਮ ਦੇ ਅੱਜ ਵੀ ਹਨ ਵਿਰਲੇ ਨੇ ਪਰ ਉਹ ਥੰਮ ਨੇ ਧਿਆਨ ਦਿਓ ਕੈਨੇਡਾ ਵਿੱਚੋਂ ਇੱਕ ਸਿੱਖ ਸਾਡੇ ਕੋਲ ਆਇਆ ਉਹ ਮੇਰੇ ਕੋਲ ਬੈਠਾ ਸੀ ਸ਼ਾਮ ਦਾ ਵਕਤ ਤੇ ਬੈਠਾ ਬੈਠਾ ਨਾ ਉਹ ਰੋਣ ਲੱਗ ਪਿਆ ਉੱਥੋਂ ਉਹ ਸਾਰਾ ਕੁਛ ਲੈ ਕੇ ਆਇਆ ਸੀ ਕੈਨੇਡਾ ਜਦੋਂ ਮੈਂ ਨਹੀਂ ਸੀ ਗਿਆ ਉਦੋਂ ਪਹਿਲਾਂ ਦੀ ਗੱਲ ਸਾਰੇ ਉੱਥੋਂ ਦੇ ਕਾਗਜ਼ ਪੱਤਰ ਕਹਿ ਲਓ ਸਪੌਂਸਰ ਲੈ ਕੇ ਆਇਆ ਉਹ ਕਹਿੰਦਾ ਜੀ ਤੁਸੀਂ ਆਇਓ ਭਾਈ ਜੋਗਾ ਸਿੰਘ ਨਾਮ ਸੀ ਉਹਦਾ ਮਕਸੂਦਪੁਰ ਪਿੰਡ ਮੁਕੇਰੀਆਂ ਦੇ ਕੋਲ ਤੇ ਉਹ ਮੇਰੇ ਕੋਲ ਬੈਠਾ ਏਦਾਂ ਸ਼ਾਮ ਦਾ ਵੇਲਾ ਸੀ ਕੋਈ ਚਾਰ ਕੁ ਵਜੇ ਹੋਣਗੇ ਸਾਢੇ ਤਿੰਨ ਚਾਰ ਦੇ ਲਗਭਗ ਉਹ ਬੈਠਾ ਬੈਠਾ ਰੋਣ ਲੱਗ ਪਿਆ ਮੈਂ ਵੇਖਿਆ ਉਹ ਰੋਵੇ ਜਾਰ ਜਾਰ ਪਾਣੀ ਚੱਲੇ ਸਿਸਕੀਆਂ ਲੈ ਲੈ ਰੋਵੇ ਮੈਂ ਵੇਖਿਆ ਵੀ ਏਡਾ ਸੁੰਦਰ ਦਾੜਾ ਏਡਾ ਸੁੰਦਰ ਸਰੂਪ ਹੈ ਸਿੰਘ ਦਾ ਇਹ ਰੋਣ ਕਿਉਂ ਲੱਗ ਪਿਆ ਚੰਗਾ ਭਾਲਾ ਬੈਠਾ ਸੀ ਮੈਂ ਸੰਗਤ ਨੂੰ ਮਿਲਦਾ ਸੀ ਤੇ ਸੰਗਤ ਜਦੋਂ ਸਾਰੀ ਮਿਲ ਗਈ ਤੇ ਮੈਂ ਪੁੱਛਿਆ ਮੈਂ ਕਿਹਾ ਭਾਈ ਜੋਗਾ ਸਿੰਘ ਜੀ, ਭਾਈ ਸਾਹਿਬ ਜੀ, ਤੁਸੀਂ ਰੋ ਕਿਉਂ ਰਹੇ ਹੋ? ਉਹ ਕਹਿੰਦਾ ਬਾਬਾ ਜੀ, ਬਸ ਇੱਦਾਂ ਦੱਸਣ ਲੱਗਾ ਤੇ ਫਿਰ ਦੱਸਣਾ ਹੋਵੇ ਉਹਦੇ ਪਾਣੀ ਮੰਗਾਇਆ। ਤੇ ਮੈਂ ਕਿਹਾ ਕੋਈ ਨੀ, ਨਾਲ ਦਾ ਇੱਕ ਬੋਲਿਆ ਉਹਦੇ ਨਾਲ ਆਇਆ ਸਿੰਘ ਪਿੰਡ ਦਾ। ਉਹ ਕਹਿੰਦਾ ਬਾਬਾ ਜੀ ਅੱਜ ਨੀ ਰੋਂਦਾ, ਇਹ ਜਿੱਦਣ ਦਾ ਆਇਆ ਇਸ ਟਾਈਮ ਰੋਜ਼ ਰੋਂਦਾ, ਜੇ ਘੜੀ ਵਾਲੇ ਦੀ ਨਜ਼ਰ ਚੱਲ ਜਾਏ ਨਾ ਰੋਜ਼ ਰੋਂਦਾ। ਮੈਂ ਹੈਰਾਨ, ਮੈਂ ਕਿਹਾ ਰੋਂਦਾ ਕਿਉਂ ਆ ਬਈ ਇਸ ਵੇਲੇ? ਫਿਰ ਮੈਂ ਉਹਨੂੰ ਪੁੱਛਿਆ ਤੇ ਉਹ ਜਦੋਂ ਥੋੜਾ ਚਿਰ ਲੰਘ ਗਿਆ ਫਿਰ ਉਹਨੇ ਦੱਸਿਆ, ਕਹਿੰਦੇ ਬਾਬਾ ਜੀ ਮੇਰੀ ਜਿਹੜੀ ਘੜੀ ਬੰਨੀ ਹੈ ਨਾ ਜੀ, ਇਹ ਦੋਵੇਂ ਟਾਈਮ ਦੱਸਦੀ ਹੈ, ਇੱਕ ਤੇ ਉੱਥੋਂ ਵਾਲਾ ਵੀ ਦੱਸਦੀ ਹੈ ਕੈਨੇਡਾ ਵਾਲਾ ਵੀ, ਇੱਕ ਇੱਥੋਂ ਵਾਲਾ ਵੀ ਦੱਸਦੀ ਹੈ। ਜਦੋਂ ਮੈਂ ਉੱਥੇ ਦਾ ਟਾਈਮ ਵੇਖਣਾ ਵੀ 3:30 ਉੱਥੇ ਵੱਜ ਗਏ ਨੇ, 11.5 ਘੰਟੇ ਦਾ ਫਰਕ ਆ ਇੰਡੀਆ ਦਾ ਤੇ ਕੈਨੇਡਾ ਦਾ। ਉਹ ਕਹਿੰਦੇ ਜਦੋਂ ਮੈਂ ਉਹ ਘੜੀ ਤੇ ਵੇਖਣਾ ਵੀ ਇਸ ਟਾਈਮ ਉੱਥੇ ਅੰਮ੍ਰਿਤ ਵੇਲਾ ਹੋ ਗਿਆ, ਕਹਿੰਦੇ ਬਾਬਾ ਜੀ ਅਸੀਂ ਉੱਥੇ ਕਮੇਟੀ ਵਾਲੇ ਰਲ ਕੇ ਨਾ, ਕਮੇਟੀ ਵਾਲੇ ਪ੍ਰਧਾਨ ਸਾਡੇ ਹੋਰ ਸੰਗੀ ਸਾਥੀ 10-11 ਜਣੇ ਅਸੀਂ ਹੁੰਦੇ ਹਾਂ, 10 ਕੁ ਸਰੀਰ ਹੋਰ ਆ ਜਾਂਦੇ ਆ, ਅਸੀਂ ਇਸ ਵੇਲੇ 3 ਤੋਂ ਲੈ ਕੇ 4 ਤੱਕ, 4:30 ਜਾਂ 5 ਤੱਕ ਵੀ ਅਸੀਂ ਸਿਮਰਨ ਕਰਨੇ ਆ। ਤੇ ਜਦੋਂ ਮੈਂ ਘੜੀ ਵੇਖਣਾ ਮੈਂ ਵੇਖ ਰਿਹਾ ਵੀ ਇਸ ਵੇਲੇ ਉਹ ਲੱਗੇ ਹੋਣਗੇ, ਉਹ ਲਾਹਾ ਲੈ ਗਏ ਤੇ ਮੈਂ ਰਹਿ ਗਿਆ, ਮੇਰਾ ਰੋਣ ਹੀ ਨਹੀਂ ਰੁਕਦਾ। ਆਖੋ
ਸਤਨਾਮ
ਅੱਜ ਦਾ ਨਹੀਂ, ਇਹ ਬੜੇ ਚਿਰ ਤੋਂ ਅਸੀਂ ਸ਼ੁਰੂ ਕੀਤਾ। ਉੱਥੇ ਮਾਲਤਨ ਗੁਰਦੁਆਰਾ ਹੈ ਕੈਨੇਡਾ ਚ, ਟੋਰਾਂਟੋ ਚ, ਕਹਿੰਦੇ ਅਸੀਂ ਰੋਜ਼ ਜਾਪ ਕਰਨੇ। ਮੈਂ ਉਹਨੇ ਜਦੋਂ ਇੰਨੀ ਗੱਲ ਦੱਸੀ ਤੇ ਫਿਰ ਰੋਣ ਲੱਗ ਪਿਆ। ਤੇ ਸੱਚ ਜਾਣਿਓ ਮਰ ਦੀ ਹਜ਼ੂਰੀ ਵਿੱਚ ਬੈਠਾ, ਮੇਰੇ ਮਨ ਵਿੱਚੋਂ ਇਹ ਅਰਦਾਸ ਨਿਕਲੀ ਵੀ ਸੱਚੇ ਪਾਤਸ਼ਾਹ ਜੇ ਇਹੋ ਜਿਹੇ ਸਿੱਖ ਸਿਮਰਨ ਕਰਨ ਵਾਲੇ ਜਿਨ੍ਹਾਂ ਨੂੰ ਇੰਨਾ ਦਰਦ ਆ, ਇੱਕ ਤੇ ਦਿਖਾਵੇ ਵਾਲਾ ਰੋਣਾ ਹੁੰਦਾ ਉਹ ਵੀ ਰੋਂਦੇ ਨੇ ਕਈ, ਪਰ ਕਈ ਮਨੋ ਰੋਂਦੇ ਨੇ, ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹਦੀਆਂ ਅੱਖਾਂ ਹੀ ਨਹੀਂ ਰੋ ਰਹੀਆਂ, ਮਨੋ ਰੋ ਰਿਹਾ ਪਤਾ ਲੱਗ ਜਾਂਦਾ। ਤੇ ਸਤਸੰਗ ਜੀ ਤੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਇੱਦਾਂ ਦੇ ਸਿੱਖ ਜੇ ਸਾਡੇ ਸਿੱਖ ਧਰਮ ਵਿੱਚ ਰਹਿਣਗੇ ਫਿਰ ਸਾਡੀ ਸਿੱਖ ਕੌਮ ਦੀ ਸਦਾ ਹੀ ਚੜ੍ਹਦੀ ਕਲਾ। ਆਖੋ ਸਤਨਾਮ, ਕਿਉਂਕਿ ਸਾਡੇ
ਸਤਿ ਸ੍ਰੀ ਅਕਾਲ,
ਧਿਆਨ ਦੇਣਾ ਸਾਡੇ ਵਿੱਚ ਸਿਮਰਨ ਘਟ ਗਿਆ, ਸਾਡੇ ਆਗੂਆਂ ਵਿੱਚ, ਸਾਡੇ ਮੁਖੀਆਂ ਦੇ ਵਿੱਚ ਸਾਡੇ ਚ ਘਾਟ ਪੈ ਗਈ ਹੈ, ਇਸੇ ਕਰਕੇ ਸਾਡੇ ਵਿੱਚ ਅੱਜ ਇੰਨੀ ਫੁੱਟ। ਜੇ ਸਿਮਰਨ ਹੋਏਗਾ ਤੇ ਫਿਰ ਈਰਖਾ ਨੂੰ ਥਾਂ ਹੀ ਨਹੀਂ ਕੋਈ, ਫਿਰ ਕਿਸੇ ਹੋਰ ਚੀਜ਼ ਨੂੰ ਥਾਂ ਹੀ ਨਹੀਂ, ਪਰ ਹੈ ਹੀ ਸਿਮਰਨ ਹੈ ਨਹੀਂ ਘਾਟ। ਫਿਰ ਇਹ ਕਹਿਣ ਵਾਲੀ ਗੱਲ ਨਹੀਂ, ਦਾਸ ਨੇ ਆਪਣੀ ਅੱਖੀਂ ਵੇਖਿਆ ਉਹ ਜਿਹੜਾ ਸਿਮਰਨ ਸਵੇਰੇ ਜਾਪ ਕਰਦੇ ਆ, ਉਸ ਜਾਪ ਵਿੱਚ ਦਾਸ ਨੇ ਖੁਦ 4 ਵਾਰੀ ਸਵੇਰੇ ਅੰਮ੍ਰਿਤ ਵੇਲੇ ਹਾਜ਼ਰੀ ਭਰੀ ਹੈ ਮਾਲਤਨ ਗੁਰਦੁਆਰੇ। ਉਹਨਾਂ ਨੇ ਆਖਿਆ ਤੁਸੀਂ ਆਇਓ, ਤੁਸੀਂ ਵੀ ਆਇਓ, ਤੇ ਮੈਂ ਸਵੇਰੇ ਆਪ ਜਾ ਕੇ ਵੇਖਿਆ ਹੋਰ ਕੋਈ ਆਵੇ ਨਾ ਆਵੇ, ਕਮੇਟੀ ਦੇ ਪ੍ਰਧਾਨ ਨੇ ਇੱਕ ਸੁਰ ਵਾਜੇ ਦੀ ਨੱਪਣੀ ਆ, ਨਾਲ ਦੇ ਉਹਦੇ ਭਤੀਜੇ ਆ ਤੇ ਇੱਕ ਨੇ ਜੋੜੀ ਫੜ ਲੈਣੀ ਆ, ਇੱਕ ਨੇ ਟੱਲੀਆਂ ਫੜ ਲੈਣੀਆਂ, ਇੱਦਾਂ ਕਮੇਟੀ ਵਾਲੇ ਇਕੱਠੇ ਹੋ ਕੇ ਸਵੇਰੇ ਬਸ ਫਿਰ ਉਹ 1.25 ਘੰਟਾ, 1.5 ਘੰਟਾ, 1.5 ਘੰਟਾ ਲੱਗ ਜਾਂਦੇ ਨੇ ਜਾਪ ਵਿੱਚ। ਕਈ ਵਾਰੀ ਇੰਨਾ ਕੁ ਉੱਥੇ ਮਨ ਜੁੜ ਜਾਂਦਾ ਵੀ ਘੰਟਾ 2-2 ਘੰਟੇ ਵੀ ਲੰਘ ਜਾਂਦੇ ਪਤਾ ਹੀ ਨਹੀਂ ਲੱਗਦਾ ਕਮੇਟੀ ਵਾਲੇ ਆਗੂ। ਇਹ ਗੱਲ ਇੱਕ ਤੇ ਆ ਵੀ ਵੇਖੋ ਪਿਆਰ ਵਿੱਚ ਉਹ ਅੱਜ ਰੋਂਦੇ ਨੇ, ਜੇ ਕੋਈ ਉਹਨਾਂ ਦੇ ਵਿੱਚੋਂ ਸਿਮਰਨ ਤੋਂ ਗੈਰ ਹਾਜ਼ਰ ਹੋ ਜਾਂਦਾ ਨਾ ਉਹ ਰੋਂਦਾ ਹੈ ਵੀ ਮੇਰੀ ਅੱਜ ਹਾਜ਼ਰੀ ਨਹੀਂ ਲੱਗੀ, ਕਿਉਂਕਿ ਰਸ ਆਉਣ ਲੱਗ ਪਿਆ ਉਹਨਾਂ ਨੂੰ, ਆਨੰਦ ਆਉਣ ਲੱਗ ਪਿਆ, ਖੁਰਾਕ ਬਣ ਗਈ ਹੈ, ਸਿਮਰਨ ਆਧਾਰ ਬਣ ਗਿਆ, ਨਾਮ ਜੀਵਨ ਬਣ ਗਿਆ। ਤੇ ਸਾਧ ਸੰਗਤ ਜੀ ਅੱਜ ਉਹ ਜਦੋਂ ਸਿਮਰਨ ਨਾਲ ਉਹ ਟੁੱਟਦੇ ਨੇ ਤੇ ਉਹ ਬਾਹਰ ਜਾ ਕੇ ਰੋਂਦੇ ਨੇ, ਉਹ ਤੜਫਦੇ ਨੇ ਕਿ ਅੱਜ ਮੈਂ ਸਿਮਰਨ ਨਹੀਂ ਕੀਤਾ, ਅੱਜ ਮੇਰਾ ਨਿਤਨੇਮ ਨਹੀਂ ਹੋਇਆ, ਇੱਥੇ ਲੋਕ ਰੋਂਦੇ ਵੇਖੇ ਨੇ, ਅੱਜ ਲਾਈਟ ਚੱਲੀ ਗਈ ਸੀ, ਅੱਜ ਫਿਲਮ ਨਹੀਂ ਵੇਖੀ ਗਈ। ਆਖੋ
ਸਤਨਾਮ,
ਅੱਜ ਲਾਈਟ ਚੱਲੀ ਗਈ ਸੀ, ਮੇਰਾ ਸੀਰੀਅਲ ਲੰਘ ਗਿਆ, ਇੱਦਾਂ ਤੇ ਰੋਂਦੇ ਵੇਖੇ ਆ ਕੋਈ ਬੜੇ, ਪਰ ਇਹ ਨਹੀਂ ਵੇਖਿਆ ਵੀ ਕੋਈ ਕਵੇ ਵੀ ਮੇਰਾ ਸਿਮਰਨ ਮੇਰਾ ਨਿਤਨੇਮ। ਪਰ ਗੁਰਮੁਖੋ ਹੈਰਾਨ ਹੋਵੋਗੇ ਤੁਸੀਂ ਕਿ ਕਮੇਟੀ ਮੈਂਬਰ ਉਹ ਪ੍ਰਧਾਨ, ਕਿਸੇ ਸਮੇਂ ਕੋਈ ਦਾੜੀਆਂ ਨਹੀਂ ਸੀ, ਕੋਈ ਕੇਸ ਨਹੀਂ ਸੀ, ਅੱਜ ਮਹਾਰਾਜ ਦੀ ਕਿਰਪਾ, ਵੱਡੇ ਵੱਡੇ ਦਾੜੇ, ਗੁਰੂ ਸਾਹਿਬ ਦੀਆਂ ਰਹਿਮਤਾਂ। ਤੇ ਜਿਹਨੂੰ ਵੀ ਪੁੱਛੋਗੇ ਨਾ ਅਮਰੀਕਾ ਕੈਨੇਡਾ ਚ ਬਹੁਤੇ ਇਹ ਤੁਹਾਨੂੰ ਇਹ ਜਵਾਬ ਦੇਣਗੇ, ਤੁਸੀਂ ਪੁੱਛੋ ਵੀ ਦਾੜੀਆਂ ਕੇਸ ਤੁਸੀਂ ਕਦੋਂ ਦੇ ਰੱਖੇ ਨੇ, ਕਦੋਂ ਦੇ ਰੱਖੇ? ਤੇ ਬਹੁਤਿਆਂ ਦਾ ਜਵਾਬ ਇਹ ਹੋਏਗਾ ਇੰਗਲੈਂਡ ਵਿੱਚ, ਅਮਰੀਕਾ ਵਿੱਚ, ਕੈਨੇਡਾ ਵਿੱਚ, ਤੁਹਾਨੂੰ ਇਹ ਕਹਿਣਗੇ ਅਸੀਂ ਉਦੋਂ ਤੋਂ ਰੱਖੇ ਨੇ ਜਦੋਂ ਦਾ 84 ਦਾ ਅਟੈਕ ਹੋਇਆ
ਸਤਨਾਮ
80% ਸਿੱਖਾਂ ਨੇ ਉੱਥੇ ਕੇਸ ਰੱਖ ਲਏ, ਇੱਧਰ ਅਟੈਕ ਹੋ ਗਿਆ, ਜਦੋਂ ਖਬਰਾਂ ਉੱਧਰ ਗਈਆਂ ਵੀ ਏਦਾਂ ਹਰਿਮੰਦਰ ਸਾਹਿਬ ਤੇ ਹਮਲਾ ਹੋਇਆ ਤੇ ਜਿੰਨੇ ਸਿੱਖ ਸਾਡੇ ਉੱਥੇ ਬਾਹਰ ਗਏ ਸੀ ਕੋਈ ਧਰਮ ਵਾਲੇ ਪਾਸੇ ਨਹੀਂ ਸੀ, ਫਿਰ ਥਾਂ ਥਾਂ ਤੇ ਉਹਨਾਂ ਨੇ ਗੁਰਦੁਆਰੇ ਬਣਾਏ ਨੇ 84 ਤੋਂ ਬਾਅਦ, ਤੇ ਸਾਰਿਆਂ ਨੇ ਫਿਰ ਕੇਸ ਰੱਖੇ ਨੇ ਕਿ ਅਸੀਂ ਵੀ ਸਿੱਖ ਹਾਂ, ਸਾਡੇ ਸਿੱਖ ਧਰਮ ਤੇ ਆਹ ਕੁਛ ਬਣ ਗਿਆ। ਸਭ ਨੇ ਦਾੜੀਆਂ ਕੇਸ ਰੱਖ ਲਿਆ ਜਿਹੜੇ ਕਦੇ ਵੀ ਨਹੀਂ ਸੀ ਮੰਨਦੇ। ਜਦੋਂ ਅਕਾਲ ਤਖ਼ਤ ਦੀ ਫੋਟੋ ਉਹਨਾਂ ਨੇ ਬਾਹਰਲੇ ਪੇਪਰਾਂ ਵਿੱਚ ਛਪੀ ਵੇਖੀ, ਸਾਰਿਆਂ ਨੇ ਕੇਸ ਦਾੜੀਆਂ ਰੱਖੀਆਂ ਗੁਰੂ ਕੇ ਬਣੇ। ਤੇ ਸਾਡੇ ਤੇ ਪੰਜਾਬ ਵਿੱਚ ਸਾਰਾ ਕੁਝ ਹੋਇਆ, ਆਪਣੀ ਅੱਖਾਂ ਨਾਲ ਵੇਖਿਆ ਬਹੁਤਿਆਂ ਨੇ, ਪਰ ਸਾਡੇ ਤੇ ਅਸਰ ਨਹੀਂ ਕੋਈ। ਤੇ ਖਿਮਾ ਕਰਨਾ, ਬਹੁਤ ਲੋਕ ਇਹ ਵੀ ਕਹਿੰਦੇ ਬਾਹਰ ਜੀ ਕਲਯੁੱਗ ਦਾ ਪਹਿਰਾ ਬੜਾ, ਕਲਯੁੱਗ ਹੈ ਜੀ ਉੱਥੇ, ਆ ਜੀ ਮੈਂ ਵੇਖਿਆ ਜਿਹਨੇ ਵਿਗੜਨਾ ਉਹਨੇ ਇੱਥੇ ਵੀ ਵਿਗੜ ਜਾਣਾ, ਜਿਹਦੇ ਤੇ ਕਿਰਪਾ ਹੈ ਉੱਥੇ ਵੀ ਕਿਰਪਾ ਹੈ। ਆਖੋ
ਸਤਨਾਮ,
ਜਿਹਦੇ ਉੱਤੇ ਸਤਿਗੁਰ ਦੀ ਬਖਸ਼ਿਸ਼ ਆ ਉਹ ਭਾਵੇਂ ਇੱਥੇ ਬੈਠਾ ਭਾਵੇਂ ਉੱਥੇ ਬੈਠਾ ਉੱਥੇ ਓਨਾ ਹੀ ਰੰਗ ਚੜਿਆ ਹੋਇਆ। ਤੇ ਸਾਡੇ ਇੱਥੇ ਸਾਡੇ ਇੰਡੀਆ ਵਿੱਚ ਮੇਰਾ ਖਿਆਲ ਕਹਿੰਦਾ ਮਾਰਦੀ ਜੂ ਹਜ਼ੂਰੀ ਵਿੱਚ ਬੈਠਾ ਬਈ ਮੈਂ ਆਪਣੀ ਅੱਖਾਂ ਨਾਲ ਨਹੀਂ ਵੇਖਿਆ ਵੀ ਕਮੇਟੀ ਵਾਲੇ ਸਾਰੇ ਬਹਿ ਕੇ ਸਿਮਰਨ ਕਰ ਰਹੇ ਨੇ, ਹੋਰ ਕੋਈ ਆਵੇ ਨਾ ਆਵੇ। ਤੇ ਕਿਵਾਂ ਕਰਨਾ, ਇੱਥੇ ਤੇ ਬਹੁਤਾ ਹਾਲ ਇਹ ਆ ਵੀ ਪ੍ਰਧਾਨ ਜੀ ਬਣਾ ਦਿਓ ਭਾਵੇਂ ਮੂੰਹ ਤੇ ਦਾੜੀ ਹੋਵੇ ਨਾ, ਚਲੋ ਕੋਈ ਨਹੀਂ ਪੈਸੇ ਤੇ ਦਿੰਦਾ। ਆਖੋ ਸਤਨਾਮ, ਗੁਰਦੁਆਰੇ ਸੇਵਾ ਤੇ ਚੰਗੀ ਕਰਦਾ ਨਾ ਮਾਇਆ ਦੀ, ਲੱਖ ਦੋ ਲੱਖ ਇਹ ਸਾਲ ਬਾਅਦ ਦੇ ਦਿੰਦਾ, ਉਹ ਕਹਿੰਦੇ ਬਸ ਇਹਨੂੰ ਪ੍ਰਧਾਨ ਬਣਾ ਦਿਓ, ਇਹਨੂੰ ਪ੍ਰਧਾਨ ਬਣਾ ਦਿਓ। ਪਰ ਸਾਡਾ ਹਾਲ ਤੇ ਇਦਾਂ ਦਾ, ਪਰਦਾਸ ਨੇ ਬਹੁਤ ਵਾਰ ਸਟੇਜਾਂ ਤੇ ਅਰਜ ਕੀਤੀ, ਅੱਜ ਫੇਰ ਕਰ ਦਿੰਦਾ, ਸਾਡੇ ਗੁਰਦੁਆਰਿਆਂ ਦੇ ਪ੍ਰਬੰਧਕ ਕਮੇਟੀਆਂ ਸਾਡੀਆਂ ਅੰਮ੍ਰਿਤਧਾਰੀ ਹੋ ਜਾਣ, ਗੁਰਮਤ ਦੀਆਂ ਧਾਰਨੀ ਬਣ ਜਾਣ, ਸਾਰੀ ਸਿੱਖ ਕੌਮ ਅੰਮ੍ਰਿਤਧਾਰੀ ਹੋ ਜਾਏਗੀ। ਸਭ ਤੋਂ ਪਹਿਲਾਂ ਸਾਡੇ ਆਗੂਆਂ ਨੂੰ ਗੁਰੂ ਗ੍ਰੰਥ ਸਾਹਿਬਾਨ ਨਾਲ ਜੁੜਨਾ ਪਏਗਾ, ਕਮੇਟੀਆਂ ਤੇ ਬਹੁਤੇ ਕਮੇਟੀਆਂ ਵਾਲੇ ਉਹ ਨੇ ਜਿਨ੍ਹਾਂ ਨੇ ਪ੍ਰਚਾਰਕ ਹੀ ਉਹ ਲਿਆਉਣੇ ਨੇ ਜਿਹੜੇ ਮਾਸ ਸ਼ਰਾਬ ਬੰਦ ਨਾ ਕਰਨ, ਗੱਲ ਨਹੀਂ ਕਰਨ ਦੇਣਗੇ, ਉਹਨੂੰ ਕਹਿਣਗੇ ਆਹ ਲਓ ਬਾਬਾ ਜੀ 5000 ਰੁਪਈਆ ਕੀਰਤਨ ਕਰਿਓ, ਕਥਾ ਨਾ ਵਿੱਚ ਕਰਿਓ, ਕਿਉਂਕਿ ਜੇ ਕਥਾ ਕਰਨਗੇ ਤੇ ਸਾਡੇ ਤੇ ਗੱਲ ਆਏਗੀ। ਦਿੱਲੀ ਵਿੱਚ ਸਮੇਂ ਕੀਰਤਨ ਲੱਗੇ ਕਰਨ ਮੇਰੇ ਕੰਨ 'ਚ ਆ ਕੇ ਨਾ, ਸਾਡਾ ਜਿਹੜਾ ਉੱਥੇ ਪ੍ਰੋਗਰਾਮ ਸੈੱਟ ਕਰਦਾ ਸੀ ਸਿੰਘ ਇਕੱਲੇ ਇਕੱਲੇ ਗੁਰਦੁਆਰੇ 'ਚ, ਉਹ ਮੇਰੇ ਕੰਨ 'ਚ ਆ ਕੇ ਕਹਿੰਦਾ ਬਾਬਾ ਜੀ, ਮੈਂ ਕਿਹਾ ਹਾਂਜੀ, ਇੱਥੇ ਨਾ ਜੀ ਜ਼ਰਾ ਕੁ ਸ਼ਰਾਬ ਤੋਂ ਸੰਕੋਚ ਰੱਖਿਓ, ਗੁਰਦੁਆਰਾ ਬੜਾ ਵੱਡਾ ਵਿਸ਼ਨੂੰ ਗੱਡ, ਇੱਥੇ ਸੰਕੋਚ ਰੱਖਿਓ ਜਰਾ। ਮੈਂ ਕਿਹਾ ਤੂੰ ਇਹ ਕਾਹਤੋਂ ਕਹਿੰਦਾ, ਵਾਜੇ ਤੇ ਬੈਠਾ ਕੰਨ ਚ ਆ ਕੇ ਕਹਿੰਦਾ, ਕਹਿੰਦਾ ਬਾਬਾ ਜੀ ਇੱਥੇ ਤੇ ਪ੍ਰਧਾਨ ਜੀ ਪੀਂਦੇ ਨੇ, ਮੈਨੂੰ ਕਹਿੰਦਾ। ਮੈਂ ਕਿਹਾ ਫੇਰ ਤੇ ਜੇ ਨਹੀਂ ਕਹਿਣਾ ਤੇ ਤਾਂ ਵੀ ਕਹਿਣਾ, ਇੰਨਾ ਹੀ ਆ ਵੀ ਅੱਗੇ ਤੋਂ ਨਹੀਂ ਸੱਦਣਗੇ। ਆਖੋ
ਸਤਨਾਮ,
ਨਹੀਂ ਤੇ ਨਾ ਸਹੀ, ਨਹੀਂ ਬੁਲਾਉਣਾ ਨਾ ਬੁਲਾਉਣੇ ਤੇ ਕਹਿਣਾ ਹੀ ਕਹਿਣਾ। ਖਿਮਾ ਕਰਨਾ ਪਿਆਰਿਓ, ਜਿਹੜਾ ਡਾਕਟਰ ਇਹ ਫਿਕਰ ਕਰਨ ਲੱਗ ਪਵੇ, ਜਿਹੜਾ ਡਾਕਟਰ ਸੋਚੇ ਵੀ ਜੇ ਮੈਂ ਬੱਚੇ ਨੂੰ ਇੰਜੈਕਸ਼ਨ ਲਗਾਉਣ ਲੱਗਿਆ ਤੇ ਇਹ ਬੱਚਾ ਮੇਰੇ ਲੱਤ ਵੀ ਮਾਰ ਸਕਦਾ, ਮੈਂ ਨਹੀਂ ਲਾਵਾਂਗਾ, ਉਹ ਬਿਮਾਰੀ ਦਾ ਕਦੇ ਇਲਾਜ ਨਹੀਂ ਕਰ ਸਕਦਾ। ਕਈ ਵਾਰੀ ਵੇਖਿਆ ਨਾ ਤੁਸੀਂ, ਡਾਕਟਰ ਦੇ ਲੱਤ ਵੀ ਪੈ ਜਾਂਦੀ, ਬੱਚਾ ਕਈ ਇੱਦਾਂ ਦੇ ਅੜਬ ਬੱਚੇ ਹੁੰਦੇ ਨੇ ਉਹ ਲੱਤ ਵੀ ਮਾਰਦੇ ਨੇ ਵੀ ਮੈਨੂੰ ਤੂੰ ਇੰਜੈਕਸ਼ਨ ਕਿਵੇਂ ਦੇ ਰਿਹਾ, ਪਰ ਜੇ ਡਾਕਟਰ ਇਲਾਜ ਨਹੀਂ ਕਰੇਗਾ ਤੇ ਕਰੇਗਾ ਕੌਣ? ਗੁਰਮੁਖੋ, ਸਾਡੇ ਲੱਤ ਤੇ ਕੋਈ ਜ਼ਖਮ ਹੋ ਜਾਏ, ਜੇ ਉਹ ਜ਼ਖਮ ਨੂੰ ਹੱਥ ਡਾਕਟਰ ਨਹੀਂ ਲਾਏਗਾ ਤੇ ਉਹ ਠੀਕ ਕਿਵੇਂ ਹੋਏਗਾ? ਇੱਕ ਵਾਰੀ ਵੇਖਿਆ ਦਰਦ ਵੀ ਹੁੰਦਾ, ਉਹ ਕਈ ਵਾਰੀ ਨੱਪ ਵੀ ਦਿੰਦੇ ਨੇ ਡਾਕਟਰ ਉਹਨੂੰ ਠੀਕ ਕਰਨ ਵਾਸਤੇ, ਮਲਮ ਪੱਟੀ ਕਰਨ ਵਾਸਤੇ, ਦਰਦ ਤੇ ਹੋਏਗਾ ਹੀ, ਹੱਥ ਤੇ ਲਾਉਣਾ ਹੀ ਪਏਗਾ, ਤੇ ਜੇ ਡਾਕਟਰ ਸੋਚੇ ਕੀ ਲੋੜ ਆ ਆਪਾਂ ਨਹੀਂ ਕਰਦੇ ਛੱਡੋ ਪਰਾਂ, ਫਿਰ ਨਹੀਂ। ਇੱਥੇ ਸਾਡੇ ਮਨ ਦਾ ਇਲਾਜ ਹੋਣਾ ਗੁਰਮੁਖੋ, ਜੇ ਸਾਡੇ ਮਨ ਦੀਆਂ ਬਿਮਾਰੀਆਂ ਨੂੰ ਇੱਥੇ ਨਹੀਂ ਰੱਖਿਆ ਜਾਏਗਾ ਫਿਰ ਇਲਾਜ ਉਹਨਾਂ ਦਾ ਹੋਏਗਾ ਕਿਵੇਂ? ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ, ਕਈ ਬੁਰਾ ਭਲਾ ਕਹਿਣ ਵਾਲੇ ਵੀ ਹੁੰਦੇ ਨੇ, ਪਰ ਕਹਿਣ ਵਾਲੇ ਕਈ ਜਾਣ, ਜੇ ਇੰਨੀ ਸੰਗਤ ਵਿੱਚੋਂ 100 ਦਾ ਵੀ ਇਲਾਜ ਹੋ ਜਾਏਗਾ ਤੇ ਤਾਂ ਵੀ ਚੰਗਾ। ਆਖੋ
ਸਤਨਾਮ,
ਜੇ ਸ਼ਰਾਬ ਬਾਰੇ ਨਾ ਕਹੀਏ, ਜੇ ਮਾਸ ਬਾਰੇ ਨਾ ਕਹੀਏ, ਜੇ ਤੰਬਾਕੂ ਬਾਰੇ ਨਾ ਕਹੀਏ, ਜੇ ਕੇਸ ਦਾੜੀਆਂ ਬਾਰੇ ਨਾ ਕਹੀਏ ਤੇ ਫਿਰ ਤੇ ਇੱਦਾਂ ਹੀ ਚੱਲੇਗਾ ਕੰਮ। ਤੇ ਚਲੋ ਜੇ ਕਵਾਂਗੇ ਤੇ ਮੈਨੂੰ ਪਤਾ ਹੈ ਵੀ ਕਈ ਇੱਦਾਂ ਦੇ ਵਿੱਚ ਬੈਠੇ ਕੱਲ ਕੇ ਉੱਠ ਪੈਣਗੇ, ਲੈ ਵੱਡੇ ਬਾਬੇ ਬਣੇ ਫਿਰਦੇ ਨੇ ਤੁਹਾਡੇ ਘਰੋਂ ਪੀਨੇ ਆ ਜੀ ਪੀਨੇ ਆ, ਇੰਨਾ ਕਹਿ ਕੇ ਉੱਠ ਜਾਣਗੇ। ਪਰ ਗੁਰਮੁਖੋ, ਇਹਨਾਂ ਦੇ ਵਿੱਚੋਂ 100 ਬੰਦਾ ਜੇ ਨਿਤਰ ਜਾਏ ਵੀ ਮੈਂ ਸ਼ਰਾਬ ਨਹੀਂ ਪੀਣੀ ਤੇ ਕੋਈ ਗੱਲ ਨੀ, ਜੇ 1000 ਮਾੜਾ ਵੀ ਕਹਿੰਦਾ ਕਹਿ ਲਵੇ। ਆਖੋ ਸਤਨਾਮ, ਇਲਾਜ ਤੇ ਹੋਇਆ ਤੇ ਜੇ ਸਾਜਾ ਹਰ ਮਾੜਾ ਕਹਿਣ ਵਾਲਾ ਉਹ ਜਿਹੜਾ ਬੰਦਾ ਸ਼ਰਾਬ ਛੱਡੇਗਾ ਉਹਦੇ ਰਿਸ਼ਤੇਦਾਰ ਉਹਦੇ ਸਾਗ ਸੰਬੰਧੀ ਆ ਦੇਵੀਗੜ੍ਹ ਦੇ ਪ੍ਰਬੰਧਕਾਂ ਨੂੰ ਆਖਣਗੇ ਤੁਹਾਡੇ ਬੱਚੇ ਜਿਉਣ ਤੁਸੀਂ ਸਮਾਗਮ ਕਰਾਇਆ ਸਾਡੇ ਘਰ ਚੋਂ ਸ਼ਰਾਬ ਨਿਕਲ ਗਈ ਸਾਡੇ ਘਰ ਚੋਂ ਮਾਸ ਨਿਕਲ ਗਿਆ ਉਹ ਮਾਂ ਜੀ ਦਾ ਪੁੱਤ ਰੋਜ਼ ਰੱਜ ਕੇ ਸ਼ਰਾਬ ਪੀ ਕੇ ਆਉਂਦਾ ਸੀ ਉਹ ਮਾਂ ਨੇ ਇੱਥੋਂ ਦੇ ਪ੍ਰਬੰਧਕਾਂ ਨੂੰ ਸੀਸਾਂ ਦੇਣਗੀਆਂ ਵੱਡੀਆਂ ਵੱਡੀਆਂ ਉਮਰਾਂ ਹੋਣ ਤੁਹਾਡੀਆਂ ਸਾਡੇ ਪੁੱਤ ਸ਼ਰਾਬ ਪੀਣੋਂ ਹਟਾ ਦਿੱਤਾ ਤੁਸੀਂ ਦੀਵਾਨ ਚ ਗਿਆ ਤੇ ਇਹਦਾ ਜੀਵਨ ਬਣ ਗਿਆ ਵੱਡੀਆਂ ਵੱਡੀਆਂ ਉਮਰਾਂ ਹੋਣ ਉਹ ਬੀਬੀ ਜੀ ਦਾ ਘਰ ਵਾਲਾ ਰੋਜ਼ ਰੱਜ ਕੇ ਆਉਂਦਾ ਸੀ ਉਹ ਕਿਵੇਂ ਭੁੱਲ ਜਾਏਗੀ ਦੇਵੀਗੜ੍ਹ ਦੇ ਸਮਾਗਮ ਨੂੰ ਆਖੋ ਸਤਨਾਮ ਇਸ ਕਰਕੇ ਜੇ ਬੁਰਾ ਭਲਾ ਕਹਿਣ ਵਾਲੇ ਲੋਕ ਹੁੰਦੇ ਨੇ ਗੁਰਮੁਖੋ ਮਾੜਾ ਕਹਿਣ ਵਾਲੇ ਲੋਕ ਹੁੰਦੇ ਆ ਅਸੀਸਾਂ ਵੀ ਬੜੀਆਂ ਮਿਲਦੀਆਂ ਨੇ ਚੰਗਾ ਕਹਿਣ ਵਾਲੇ ਵੀ ਬੜੇ ਹੁੰਦੇ ਨੇ ਪਿਆਰ ਕਰਨ ਵਾਲੇ ਵੀ ਬੜੇ ਹੁੰਦੇ ਨੇ ਇੱਥੇ ਇਲਾਜ ਨਹੀਂ ਹੋਏਗਾ ਤੇ ਹੋਏਗਾ ਕਿੱਥੇ